ਤੋ ਨਾਨਕ ਦਾਸ ਬੋਲੈ ਸੋ ਕਹੋ ਟਲ ਗੁਰ ਸੇਵੀਐ
ਸਹਿਜ ਸੁਭਾਏ
ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ
ਜਾਏ
ਹੋਆ ਸਿਫਤ ਖੁਸ਼ਮੰਦੀ ਨੂਰ ਅਰਸਾਂ
ਪੁਰਸਾਂ ਝੱਟੀਐ
ਤੁਧ ਡਿਠੇ
ਸੱਚੇ ਪਾਤਸ਼ਾਹ
ਮਲ ਜਨਮ
ਜਨਮ ਦੀ
ਤੁਧ ਡਿਠੇ
ਸੱਚੇ ਪਾਤਸ਼ਾਹ
ਮਲ
ਜਨਮ ਜਨਮ ਦੀ ਕਟਿਆ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਨਵਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਾਂ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨਾਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਨਾਂ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨਾਂ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਮਾਨ ਹਰ ਖਾ ਸੋਗਤ ਰਹੇ ਨਿਆਰਾ ਨਾਹੇ ਮਾਨ ਅਪਮਾਨ ਆਸਾ ਮਨਸਾ ਸਗਲ ਤਿਆਗ ਜਗਤ ਰਹੇ ਨਿਰਾਸਾ ਕਾਮ ਕਰੋਦ ਜਿਹ ਪਰਸ ਨਾਹੈ ਨਾ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਸਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਸਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਗਰੀਬ ਨਿਵਾਜ ਭਗਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੋਤ ਸਰੂਪ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਭਾਰੀ ਕਿਰਪਾਲਤਾ ਦਾ ਸਦਕਾ ਜੋ ਭਾਈ ਹਰਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਕੀਤਾ ਗਿਆ ਸੀ ਅੱਜ ਭੋਗ ਪਿਆ ਹੈ ਉਪਰੰਤ ਛੋਟੇ ਬੱਚਿਆਂ ਨੇ ਅਤੇ ਰਾਗੀ ਜਥਿਆਂ ਨੇ ਆਪ ਜੀ ਨੂੰ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ ਜਿਸ ਕੀਰਤਨ ਦੀ ਮਹਿਮਾ ਕਰਦਿਆਂ ਸਤਿਗੁਰੂ ਜੀ ਨੇ ਬਚਨ ਕੀਤੇ ਹਨ ਗੁਰਦੁਆਰਾ ਹਰ ਕੀਰਤਨ ਸੁਣੀਐ ਸਤਿਗੁਰ ਭੇਟ ਹਰ ਜਸ ਮੁਖ ਪਣੀਐ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੈ ਮਾਨਾ ਹੈ। ਸੰਸਾਰ ਵਿੱਚ ਪਰਮਾਰਥ ਦੀ ਸਿੱਧੀ ਵਾਸਤੇ ਜੋ ਬਾਕੀ ਸਾਧਨ ਹਨ, ਹਠ ਯੋਗ, ਤਪੱਸਿਆ, ਦਾਨ ਪੁੰਨ ਆਦਿਕ, ਉਹਨਾਂ ਬਾਕੀ ਸਾਰੇ ਸਾਧਨਾਂ ਤੋਂ ਉੱਚਤਮ ਸਾਧਨ ਸਤਿਗੁਰਾਂ ਦੀ ਬਾਣੀ ਦਾ ਪਾਠ, ਕੀਰਤਨ ਅਤੇ ਕਥਾ ਹੈ। ਕਿਉਂਕਿ ਵਾਹਿਗੁਰੂ ਤੋਂ ਇਸ ਆਤਮਾ ਦਾ ਜੋ ਵਿਛੋੜਾ ਪਿਆ ਹੋਇਆ, ਵਿਥ ਪਈ ਹੋਈ ਹੈ, ਦੂਰੀ ਪਈ ਹੋਈ ਹੈ, ਇਸ ਦੂਰੀ ਨੂੰ, ਇਸ ਵਿਥ ਨੂੰ, ਇਸ ਵਿਛੋੜੇ ਨੂੰ ਦੂਰ ਕਰਨ ਵਾਸਤੇ ਜੋ ਵਸੀਲਾ ਹੈ ਉਹ ਹੈ ਵਾਹਿਗੁਰੂ ਦਾ ਪ੍ਰੇਮ। ਅਤੇ ਉਹ ਪ੍ਰੇਮ ਹੋਰਨਾਂ ਸਾਧਨਾਂ ਦੁਆਰਾ ਪੈਦਾ ਹੋਣਾ ਔਖਾ ਹੈ। ਗੁਰੂ ਦੇ ਸ਼ਬਦ ਦੁਆਰਾ, ਨਾਮ ਜਪਣ ਦੁਆਰਾ ਇਹ ਪ੍ਰੇਮ ਸੁਖੈਨ ਹੀ ਪੈਦਾ ਹੋ ਜਾਂਦਾ ਹੈ। ਔਰ ਜਿਸ ਜੀਵ ਦੇ ਹਿਰਦੇ ਅੰਦਰ ਪ੍ਰੇਮ ਪੈਦਾ ਹੋ ਜਾਂਦਾ, ਉਸਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਵਿਥ ਮਿਟ ਜਾਂਦੀ ਹੈ, ਵਿਛੋੜਾ ਦੂਰ ਹੋ ਜਾਂਦਾ ਹੈ, ਸਦੀਵੀ ਅਭੇਦਤਾ ਪ੍ਰਾਪਤ ਹੋ ਕੇ ਉਹ ਜੀਵ ਅੰਤ ਨੂੰ ਵਾਹਿਗੁਰੂ ਦੇ ਸਰੂਪ ਵਿੱਚ ਹੀ ਮਿਲ ਜਾਂਦਾ ਹੈ। ਦੁਬਾਰਾ ਜੰਮਣਾ ਮਰਨਾ ਔਰ 84 ਦਾ ਗੇੜਾ ਉਸਨੂੰ ਨਹੀਂ ਵਿਆਪਦਾ। ਹਜ਼ੂਰ ਦੇ ਬਚਨ ਹਨ, ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ, ਜੀਵਤ ਸੇ ਪ੍ਰਵਾਨ ਪਏ ਹਰ ਕੀਰਤਨ ਜਾਗੇ। ਸੋ ਇਸ ਪ੍ਰਕਾਰ ਜਿਨ੍ਹਾਂ ਜੀਆਂ ਨੇ ਸਾਰੀ ਜ਼ਿੰਦਗੀ ਪਰਮਾਤਮਾ ਦਾ ਜਸ ਕਰਦਿਆਂ ਸੁਣਦਿਆਂ ਬਤੀਤ ਕੀਤੀ ਹੋਏ, ਸੋ ਨਿਸ਼ਾਨੀ ਹੋਵੇਗੀ ਕਿ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਮਿਲਣ ਦੀ ਤਾਂਘ ਹੈ, ਵਾਹਿਗੁਰੂ ਦੇ ਮਿਲਾਪ ਦੀ ਇੱਛਾ ਪੈਦਾ ਹੋਈ ਹੈ, ਉਹ ਪਰਮਾਤਮਾ ਦੇ ਦਰਸ਼ਨਾਂ ਦੇ ਕਾਂਖੀ ਬਣੇ ਹਨ। ਇਸ ਕਰਕੇ ਉਹ ਵਾਹਿਗੁਰੂ ਦਾ ਨਾਮ ਹੀ ਜਪਦੇ ਰਹਿੰਦੇ ਆ, ਸੁਣਦੇ ਰਹਿੰਦੇ ਹਨ, ਕੀਰਤਨ ਜਸ ਕਰਦੇ ਆ, ਸੁਣਦੇ ਹਨ, ਔਰ ਇਉਂ ਕਰਦਿਆਂ ਕਰਦਿਆਂ ਉਹਨਾਂ ਦੇ ਅੰਦਰ ਸੱਚਾ ਪ੍ਰੇਮ ਪੈਦਾ ਹੋ ਜਾਂਦਾ ਹੈ। ਔਰ ਉਸ ਪ੍ਰੇਮ ਦੇ ਵਸੀਲੇ ਨਾਲ, ਪ੍ਰੇਮ ਦੇ ਸਾਧਨ ਨਾਲ ਵਾਹਿਗੁਰੂ ਨਾਲ ਉਹਨਾਂ ਦੀ ਭੇਦਤਾ ਹੁੰਦੀ ਹੈ। ਅੱਜ ਜੋ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਆ ਹੈ, ਇਹ ਸ਼ਬਦ ਦੇ ਅੰਦਰ ਜਿਹੜੇ ਪਰਮਾਤਮਾ ਦੇ ਸਰੂਪ ਵਿੱਚ ਮਿਲੇ ਹੋਏ ਬ੍ਰਹਮ ਗਿਆਨੀ ਹਨ, ਵਧੇ ਮੁਕਤ, ਜੀਵਨ ਮੁਕਤ ਮਹਾਤਮਾ ਹਨ, ਜਿਨ੍ਹਾਂ ਨੇ ਦੁਬਾਰਾ ਸੰਸਾਰ ਤੇ ਬੰਧਨਾਂ ਸਹਿਤ ਨਹੀਂ ਆਉਣਾ ਹੈ, ਉਹਨਾਂ ਜੀਆਂ ਦੇ ਬਾਰੇ ਚ ਸਤਿਗੁਰੂ ਜੀ ਉਹਨਾਂ ਦੇ ਲੱਛਣ ਬਿਆਨ ਕਰ ਰਹੇ ਨੇ ਕਿ ਉਹਨਾਂ ਪ੍ਰੇਮੀ ਜੀਵੜਿਆਂ ਦੀ ਅੰਦਰਲੀ ਅਵਸਥਾ ਕੈਸੀ ਹੋਇਆ ਕਰਦੀ ਹੈ। ਇਸ ਸ਼ਬਦ ਦੀ ਉਥਾਨਕਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਇਤਿਹਾਸ ਵਿੱਚ ਤੇ ਸੰਪਰਦਾਇ ਗਿਆਨੀਆਂ ਦੁਆਰਾ ਇਉਂ ਬਿਆਨ ਕੀਤੀ ਗਈ ਹੈ ਕਿ ਜਿਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਸਮ ਪਾਤਸ਼ਾਹ ਬਿਆਨ ਕਰਦੇ ਨੇ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸੋ ਇਸ ਪ੍ਰਕਾਰ ਸਾਡੇ ਪਿਤਾ ਜੀ ਪੂਰਬ ਨੂੰ ਉਹਨਾਂ ਨੇ ਪਿਆਨਾ ਕੀਤਾ, ਚਾਲਾ ਪਾਇਆ, ਅਤੇ ਜਦੋਂ ਤ੍ਰਿਵੇਣੀ ਵਿਖੇ, ਜਿਸ ਨੂੰ ਮੁਸਲਮਾਨ ਅਲਾਹਾਬਾਦ ਸ਼ਹਿਰ ਕਹਿੰਦੇ ਨੇ ਅਤੇ ਹਿੰਦੂ ਪ੍ਰਯਾਗਰਾਜ ਤ੍ਰਿਵੇਣੀ ਸਾਹਿਬ ਆਖਦੇ ਹਨ, ਜਿੱਥੇ ਦੋ ਨਦੀਆਂ ਦਾ, ਗੰਗਾ ਅਤੇ ਜਮੁਨਾ ਦਾ ਸੰਗਮ ਹੁੰਦਾ ਹੈ, ਔਰ ਸਨਾਤਨ ਮਤ ਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਸਰਸਤੀ ਨਦੀ ਗੁਪਤ ਰੂਪ ਵਿੱਚ ਉੱਥੇ ਆ ਕੇ ਮਿਲਦੀ ਹੈ, ਇਸ ਕਰਕੇ ਉਹਨੂੰ ਤ੍ਰਿਵੇਣੀ ਕਿਹਾ ਜਾਂਦਾ ਹੈ। ਉੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵਕਤ ਗਏ, ਉਸ ਵੇਲੇ ਜਿਹੜੇ ਅਨੇਕਾਂ ਭੇਖਾਂ ਦੇ ਲੋਕ ਸਨ, ਬ੍ਰਾਹਮਣ, ਜੈਨੀ, ਸਰੇਵੜੇ ਇਤਿਆਦਿਕ, ਬ੍ਰਹਮਚਾਰੀ, ਸੰਨਿਆਸੀ, ਇਹ ਸਾਰੇ ਦਰਸ਼ਨਾਂ ਵਾਸਤੇ ਆਏ। ਔਰ ਇਹਨਾਂ ਦੇ ਮਨਾਂ 'ਚ ਸ਼ੰਕੇ ਸਨ ਵੀ ਗੁਰੂ ਨਾਨਕ ਸਾਹਿਬ ਜੀ ਗੁਰਗੱਦੀ ਦੇ ਵਾਰਸ ਹਨ, ਤੇ ਵੇਖੀਏ ਭਲਾ ਵੀ ਇਹਨਾਂ ਦੇ ਕੋਲ ਕੈਸੀ ਸਮਰੱਥਾ ਹੈ। ਜੇ ਅਵਤਾਰ ਹਨ ਤਾਂ ਜਿਹੜਾ ਕ੍ਰਿਸ਼ਨ ਦਾ ਪਾਸ਼ਕ ਸੀ, ਉਹਦੀ ਭਾਵਨਾ ਸੀ ਕਿ ਮੈਨੂੰ ਕ੍ਰਿਸ਼ਨ ਰੂਪ 'ਚ ਦਰਸ਼ਨ ਹੋਣ। ਜਿਹੜਾ ਰਾਮ ਚੰਦਰ ਜੀ ਦਾ ਪਾਸ਼ਕ ਸੀ, ਉਹਦੀ ਇੱਛਾ ਸੀ ਕਿ ਰਾਮ ਰੂਪ 'ਚ ਦਰਸ਼ਨ ਦੇਣ। ਕਿਉਂ ਕੋਈ ਵਿਸ਼ਨੂੰ ਦਾ ਪਾਸ਼ਕ ਸੀ, ਉਹ ਵਿਸ਼ਨੂੰ ਰੂਪ 'ਚ दर्शन लोचदा सी, जे अवतार होए तो साड़ी भावना पूरी होवेगी। तां सतगुरु तेग बहादुर साहब महाराज ने जिस जिस रूप का कोई उपाशक सी वैसा वैसा रूप धार के ना सबना नूं दर्शन दिता। जदों नेड़े आए फिर अपने स्वयं निज स्वरूप विच दर्शन बख्शे, अखीरे चरणा ते टाया ते इन्हां दे शंके मिट गए। तां इन्हां ने फिर जिहड़ी विद्या पढ़ी हुई सी उस विद्या दे लिहाज नाल सतगुरु तेग बहादुर साहब महाराज ने उन्हां प्रश्न कीते, बेनती कीती कि महाराज चार प्रकार दी मुक्तियां ग्रंथां च लिखियां होईयां, एक स्वरूप मुक्ति है, एक सलोक मुक्ति है, एक समीप मुक्ति है, एक सजुज मुक्ति है, ते पंजवीं जिहड़ी असल मुक्ति है जिसनूं कैवल मुक्ति कहा जांदा है। महाराज जो कैवल मुक्त महात्मा हन, ब्रह्म ज्ञानी संत जिन्हां दा मुड़ के कदे भी जमना मरना नहीं होवेगा, उन्हां दी कैसी अवस्था हुंदी है, किहो जिहे हुंदे ने। सो जिहड़ा सलोक मुक्ति है साध संगत जी, इहदा मतलब यह है कि जे कोई ब्रह्मा दा पाशक है जां शिव दा जां विष्णु दा, तां ज्यादी उपासना होण करके की होवेगा, पर जिस वेले उहदा शरीर शांत होवेगा उहदा ब्रह्मपुरी च शिवपुरी च विष्णुपुरी च वासा होवेगा। पर एक समा ऐसा आउंदा है जिस वेले महापरलो आउंदी है उस वेले पुरियां भी नहीं रहिंदियां ते सूखम जिहड़ियां देहां नूं नहीं रहिंदियां, नाश हो जांदियां। उस वेले फिर दोबारा जिहड़ा कर्मां दा चक्कर आ फिर चल पैंदा है, फिर जो सृष्टि वाहिगुरु साजदा है फिर उही रूहां फिर जन्म धार के दुख सुख सहार दियां जन्मां च पै जांदियां। ਇਹ ਸਲੋਕ ਮੁਕਤੀ ਜਿਹੜੀ ਹੈ ਸਦੀਵੀ ਨਹੀਂ ਹੁੰਦੀ। ਇਸੇ ਪ੍ਰਕਾਰ ਜਿਹੜੀ ਸਰੂਪ ਮੁਕਤੀ ਹੈ ਉਹਦਾ ਮਤਲਬ ਹੈ ਵੀ ਜਿਹਦੇ ਉਪਾਸ਼ਕ ਹੋਈਏ ਉਹਦੀ ਪੁਰੀ ਚ ਪ੍ਰਾਪਤੀ ਹੋ ਜਾਣੀ, ਪਹੁੰਚ ਜਾਣਾ, ਉਹਦੇ ਵਰਗਾ ਰੂਪ ਵੀ ਬਣ ਜਾਣਾ। ਜਿਵੇਂ ਕੋਈ ਵਿਸ਼ਨੂੰ ਦਾ ਉਪਾਸ਼ਕ ਹੈ ਉਹਦੀਆਂ ਚਾਰ ਮਾਵਾਂ ਬਣ ਜਾਣਗੀਆਂ, ਬ੍ਰਹਮਾ ਦਾ ਉਪਾਸ਼ਕ ਚਾਰ ਮੂੰਹਾਂ ਵਾਲਾ ਬਣ ਜਾਏਗਾ। ਔਰ ਇਹ ਵੀ ਮੈਂ ਬੇਨਤੀ ਕਰਦਿਆਂ ਵੀ ਸਤਿਗੁਰੂ ਮਹਾਰਾਜ ਨੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਦਾ ਖੰਡਨ ਕੀਤਾ ਹੈ, ਬਚਨ ਕੀਤੇ ਆ ਭੈਰੋਂ ਭੂਤ ਸੀਤਲਾ ਧਾਵੈ ਖਰ ਬਾਹਨ ਉਸ਼ਾਰ ਉਡਾਵੈ। ਜੇ ਬੰਦਗੀ ਪੂਰੀ ਨਾ ਹੋ ਸਕੀ ਤਾਂ ਜਿਸ ਰੂਪ ਦਾ ਕੋਈ ਉਪਾਸ਼ਕ ਹੈ ਉਹਦੀ ਬਾਹਨ ਸਵਾਰੀ ਬਣਨਾ ਪੈ ਜਾਏਗਾ। ਜਿਵੇਂ ਗਣੇਸ਼ ਦੀ ਸਵਾਰੀ ਚੂਹਾ ਮੰਨਿਆ, ਗਣੇਸ਼ ਦੀ ਉਪਾਸ਼ਨਾ ਕਰਨ ਵਾਲੇ ਕੋਲ ਪੂਰੀ ਉਪਾਸ਼ਨਾ ਨਾ ਹੋਈ ਤਾਂ ਚੂਹੇ ਦੀ ਜੂਨ ਚ ਪੈਣਾ ਪੈ ਜਾਏਗਾ। ਜਿਹੜਾ ਸੀਤਲਾ ਦਾ ਉਪਾਸ਼ਕ ਹੈ ਦੇਵੀ ਦਾ ਉਹਨੂੰ ਥਾਣੇਦਾਰ ਦੀ ਜੂਨ ਮਿਲ ਜਾਏਗੀ ਖੋਤੇ ਦੀ। ਔਰ ਇਸੇ ਪ੍ਰਕਾਰ ਜਿਹੜਾ ਹੋਰ ਭੈਰੋਂ ਦਾ ਉਪਾਸ਼ਕ ਹੈ ਉਹ ਭੂਤ ਬਣ ਜਾਏਗਾ। ਇਤਿਹਾਸਕ ਕੋਈ ਕਿਸੇ ਜੂਨ ਵਿੱਚ ਕੋਈ ਕਿਸੇ ਜੂਨ ਚ ਸਵਾਰੀਆਂ ਦੇ ਰੂਪ ਚ ਬਣਨਾ ਪੈ ਜਾਏਗਾ। ਤੇ ਇਸ ਕਰਕੇ ਜਿਹੜਾ ਪੂਰੀ ਉਪਾਸ਼ਨਾ ਕਰ ਲਏਗਾ ਉਹਨੂੰ ਉਹਦਾ ਰੂਪ ਮਿਲ ਜਾਏਗਾ, ਉਹਦੀ ਪੂਰੀ ਚ ਪ੍ਰਾਪਤੀ ਹੋ ਜਾਏਗੀ। ਸੋ ਵੇਖੋ ਮਿਸਾਲ ਦੇ ਤੌਰ ਤੇ ਬ੍ਰਹਮਾ ਦਾ ਉਪਾਸ਼ਕ ਚਾਰ ਮੂੰਹਾਂ ਵਾਲਾ ਕੋਈ ਬਣ ਜਾਏ ਤੇ ਚਾਰ ਮੂੰਹਾਂ ਵਾਲਾ ਰੂਪ ਧਾਰ ਲਏ, ਇੱਥੇ ਆ ਜਾਏ ਲੋਕ ਧੀਮਾ ਮਾਰ 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 ਦੇਣਗੇ ਤੇ ਕਿੱਧਰੋਂ ਬਲਾ ਆ ਗਈ। ਇਸ ਕਰਕੇ ਉਹ ਜਿਹੜੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਹੈ ਉਹਨੂੰ ਸਤਿਗੁਰਾਂ ਨੇ ਖੰਡਨ ਕੀਤਾ ਕਿ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰੋ। ਸੁਰਹ ਵਿਚਾਰ ਉਹ ਗ੍ਰੰਥਾਂ ਦੀ ਬਾਬਤ ਲਿਖਿਆ ਮੈਂ ਬੇਨਤੀ ਕਰ ਰਿਹਾ। ਇਸੇ ਪ੍ਰਕਾਰ ਜਿਹੜੀ ਸਮੀਪ ਮੁਕਤੀ ਹੈ ਉਹਦਾ ਮਤਲਬ ਹੈ ਕਿ ਉਹਦੇ ਵਰਗਾ ਰੂਪ ਬਣ ਜਾਣਾ, ਉਹਦੇ ਲੋਕ ਦੀ ਪ੍ਰਾਪਤੀ ਹੋ ਜਾਣੀ ਤੇ ਉਹਦੇ ਨਿਕਟ ਵਰਤੀਆਂ ਵਿੱਚ ਸ਼ਾਮਿਲ ਹੋਣਾ, ਜਿਹੜੇ ਨੇੜੇ ਰਹਿਣ ਵਾਲੇ ਉਪਾਸ਼ਕ ਹੈ। ਔਰ ਇਸੇ ਪ੍ਰਕਾਰ ਚੌਥੀ ਮੁਕਤੀ ਸਜੁਜ ਮੁਕਤੀ ਹੈ, ਉਸ ਲੋਕ ਦੀ ਪ੍ਰਾਪਤੀ ਹੋਣੀ, ਉਸ ਸੁਰਵਰਗਾ ਸਰੂਪ ਬਣ ਜਾਣਾ, ਉਹਦੇ ਨਿਕਟਵਰਤੀ ਹੋਣਾ। ਤੇ ਚੌਥੀ ਇੰਨੀ ਸਮਰੱਥਾ ਆ ਜਾਣੀ ਕਿ ਇੱਕੋ ਸਮੇਂ ਅਨੇਕਾਂ ਰੂਪ ਧਾਰ ਕੇ ਕੰਮ ਕਰ ਲੈਣਾ। ਇਸ ਪ੍ਰਕਾਰ ਸਮਰੱਥਾ ਆ ਜਾਂਦੀ ਹੈ, ਪਰ ਜਦੋਂ ਪੁਰੀਆਂ ਨਾਸ਼ ਹੋ ਜਾਣਗੀਆਂ ਮਹਾਂਪਰਲੋ ਵੇਲੇ ਫਿਰ ਐਸੀ ਸ਼ਕਤੀ ਵਾਲਿਆਂ ਨੂੰ ਵੀ ਦੁਬਾਰਾ ਫਿਰ ਜਨਮਾਂ 'ਚ ਪੈਣਾ ਪੈ ਜਾਏਗਾ। ਇਸ ਕਰਕੇ ਇਹਨੂੰ ਅਸਲੀ ਮੁਕਤੀ ਨਹੀਂ ਮੰਨਿਆ ਹੈ। ਇਸ ਤੋਂ ਉੱਪਰ ਇੱਕ ਪੰਜਵੀਂ ਮੁਕਤੀ ਹੈ ਜਿਸ ਨੂੰ ਯੋਗੀ ਲੋਚਦੇ ਹੈ, ਉਹ ਕੇਵਲ ਮੁਕਤੀ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੁਕਤਸਰ ਸਾਹਿਬ ਵਾਲਾ ਜੰਗ ਫਤਿਹ ਹੋਣ ਤੋਂ ਬਾਅਦ ਜਦੋਂ ਮਾਲਵੇ ਵੱਲ ਨੂੰ ਗਏ ਹੈ, ਰਸਤੇ 'ਚ ਇੱਕ ਪਾਣੀ ਦਾ ਕੰਢਾ ਵੇਖ ਕੇ ਹਜ਼ੂਰ ਨੇ ਉਤਾਰਾ ਕਰ ਲਿਆ। ਉੱਥੇ ਦੂਸਰੇ ਪਾਸੇ ਇੱਕ ਯੋਗੀ ਬੈਠਾ ਹੋਇਆ ਸੀ। ਸਾਧ ਸਿੰਘ ਘੋੜਿਆਂ ਵਾਸਤੇ ਘਾਹ ਪੱਠਾ ਲੈਣ ਜਦੋਂ ਗਏ ਤੇ ਕੇਸਾਂ ਦਾੜੇ ਵਾਲੇ ਵੇਖ ਕੇ ਕਹਿਣ ਲੱਗਾ ਵੀ ਕਿਸ ਸਾਧ ਦੇ ਚੇਲੇ ਹੋ? ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖ ਹਾਂ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੈ। ਪੁੱਛਣ ਲੱਗਾ ਕਿੰਨੀ ਕੁ ਉਮਰ ਦੇ ਹੈ? ਸਿੰਘਾਂ ਨੇ ਦੱਸਿਆ ਵੀ 37-38 ਸਾਲ ਅਵਸਥਾ ਉਹਨਾਂ ਦੀ। ਕਹਿਣ ਲੱਗਾ ਕੱਲ ਦਾ ਜਵਾਕ ਹੈ, ਕੱਲ ਦਾ ਸ਼ੁਕਰਾ ਹੈ, ਉਹਦੇ ਦਰਸ਼ਨ ਕਰਕੇ ਕੀ ਲੈਣਾ, ਇਹੋ ਜਿਹੇ ਬਚਨ ਉਸਨੇ ਕਹੇ। ਔਰ ਸਿੰਘ ਵਾਪਸ ਆਏ ਪਰਤ ਕੇ, ਇਹਦੇ ਕੁਝ ਚੇਲੇ ਵੀ ਇਹ ਤੋਂ ਆਗਿਆ ਲੈ ਕੇ ਆ ਗਏ ਵੀ ਵੇਖ ਕੇ ਤਾਂ ਆਈਏ। ਤੇ ਜਿਸ ਦੇ ਨਾਲ ਇੰਨੇ ਚੇਲੇ ਸਿੱਖ ਹੈ ਉਹ ਕੁਝ ਹੋਵੇਗਾ ਕੁਛ ਨਾ ਕੁਛ। ਜਦੋਂ ਆਏ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਸਿੰਘਾਂ ਨੇ ਦੱਸਿਆ ਮਹਾਰਾਜ ਦੂਜੇ ਪਾਸੇ ਇੱਕ ਜੋਗੀ ਬੈਠਾ ਹੈ, ਆ ਚੇਲੇ ਵੀ ਉਹਦੇ ਨਾਲ ਤੁਰੇ ਫਿਰਦੇ ਹੈ, ਉਹ ਇੰਝ ਤੁਹਾਡੇ ਬਾਰੇ ਕਹਿੰਦਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਜੋਗੀ ਨੂੰ ਆਪਣੇ ਪੁਰਾਣੇ ਖੱਲੜੇ ਦਾ ਮਾਣ ਹੈ। ਕਹਿਣ ਲੱਗੇ ਮਹਾਰਾਜ ਕਿੰਨੀ ਉਮਰ ਹੈ ਉਸਦੀ? ਹਜ਼ੂਰ ਕਹਿਣ ਲੱਗੇ 5120 ਸਾਲ ਹੁਣ ਤੱਕ ਉਸਨੇ ਉਮਰ ਭੋਗੀ ਹੈ। ਜਦੋਂ ਦਸਵੇਂ ਦੁਆਰ 'ਚ ਪ੍ਰਾਣ ਚੜ੍ਹਾ ਲੈਂਦਾ, ਬੜਾ ਬੜਾ ਚਿਰ ਬੈਠਾ ਰਹਿੰਦਾ ਦਸਵੇਂ ਦੁਆਰ 'ਚ ਪ੍ਰਾਣ ਟਿਕਾ ਕੇ, ਇਸ ਕਰਕੇ ਇਸ ਖੱਲੜੇ ਦੀ ਸਰੀਰ ਦੀ ਉਮਰ ਵਧੀ ਹੋਈ ਹੈ, ਉਹਦਾ ਮਾਣ ਚੱਕੀ ਫਿਰਦਾ। ਉਹਦੇ ਚੇਲੇ ਵਾਪਸ ਪਰਤੇ, ਕਹਿਣ ਲੱਗੇ ਵੀ ਮਹਾਰਾਜ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹਨਾਂ ਨੂੰ ਤੁਸੀਂ ਕੱਲ੍ਹ ਦੇ ਜਵਾਕ ਕਹਿੰਦੇ ਉਹਨਾਂ ਆਪਣੇ ਆਪ ਤੁਹਾਡੀ ਉਮਰ ਦੱਸਦੀ। ਫਿਰ ਜੋਗੀ ਉੱਠ ਕੇ ਤੁਰਿਆ ਆਪ। ਮਹਾਰਾਜ ਦੇ ਕੋਲ ਰਹਿ ਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ, ਇਹ ਜੋਗੀ ਆ ਕੇ ਖਲੋ ਗਿਆ। ਫਿਰ ਭੋਗ ਪਿਆ ਤਾਂ ਹਜ਼ੂਰ ਕਹਿਣ ਲੱਗਾ ਉਹ ਜੋਗੀ ਰਾਜ ਜੀ ਬੈਠੋ ਕਿ ਸਰ ਥਾਇ ਕੀ ਸ਼ੰਕਾ ਹੈ? ਇਹ ਕਹਿਣ ਲੱਗਾ ਮਹਾਰਾਜ ਮੈਨੂੰ ਪਹਿਲਾਂ ਪਤਾ ਨਹੀਂ ਸੀ, ਪਰ ਹੁਣ ਦਰਸ਼ਨ ਕਰਕੇ ਮੈਂ ਨਿਹਾਲ ਹੋਇਆ, ਚਰਨਾਂ 'ਤੇ ਸਿਰ ਰੱਖਦਾ। ਮਹਾਰਾਜ ਕਹਿਣ ਲੱਗੇ ਦੱਸੋ ਕੀ ਇੱਛਾ? ਕਹਿਣ ਲੱਗਾ ਮਹਾਰਾਜ ਮੈਂ ਕੇਵਲ ਮੁਕਤ ਹੋਣਾ ਲੋਚਦਾ ਹਾਂ, ਅਜੇ ਤੱਕ ਗੱਲ ਨਹੀਂ ਬਣੀ, ਕਿਰਪਾ ਕਰੋ ਮੈਨੂੰ ਕੇਵਲ ਮੁਕਤ ਬਣਾ ਦਿਓ। ਤਾਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹ ਸ਼ਬਦ ਪੜ੍ਹ ਕੇ ਸੁਣਾਇਆ ਸੀ ਵੀ ਆਹ ਲੱਛਣ ਜਿਸ ਦੇ ਅੰਦਰ ਪੈਦਾ ਹੋ ਜਾਣ ਉਹ ਕੇਵਲ ਮੁਕਤ ਬਣ ਜਾਂਦਾ ਹੈ। ਕੇਵਲ ਮੁਕਤ ਹੋਣ ਵਾਸਤੇ ਸਿਮਰਨ ਕਰਨਾ ਜ਼ਰੂਰੀ ਹੈ। ਤੂੰ ਪੁਰਾਣਾ ਗੋਦੜਾ ਜਿਹੜਾ ਸਰੀਰ ਖਲੜਾ ਧਾਰਨ ਕਰਕੇ ਰੱਖਿਆ, ਇਹਦੇ ਵਿੱਚ ਤੇਰੀ ਦੇਹ ਅੰਗਤਾ ਵਧੀ ਹੋਈ ਹੈ, ਦੇਹ ਅਧਿਆਸ ਵੱਧ ਗਿਆ, ਅਤੇ ਤੂੰ ਇਹਦਾ ਮਾਣ ਚੱਕੀ ਫਿਰਦਾ, ਇਹਨੂੰ ਹੁਣ ਉਮਰ ਵਧਾਉਣੀ ਇਹਦੀ, ਛੱਡ ਦੇ, ਆਖਰ ਤਾਂ ਇਸਨੇ ਜੀਰਣ ਹੋਣਾ ਹੀ ਹੈ। ਜਦੋਂ ਬਸਤਰ ਜਿਹੜਾ ਪੁਰਾਣਾ ਹੋ ਜਾਏ, ਜੀਰਣ ਹੋ ਜਾਏ, ਤਾਂ ਉਹਦੇ ਵਿੱਚ ਛੇਕ ਪੈਦਾ ਹੋ ਜਾਂਦੇ, ਫਟ ਜਾਂਦਾ, ਅਖੀਰ ਗਲੋਂ ਉਤਾਰਨਾ ਹੀ ਪੈਂਦਾ। ਇਸ ਕਰਕੇ ਇਸ ਦੇਹ ਦੇ ਵਿੱਚ ਹੰਗਤਾ ਨਾ ਕਰ, ਦੇਹ ਦਾ ਅਧਿਆਸ ਛੱਡ ਦੇ, ਬਾਕੀ ਜਿੰਨੀ ਉਮਰ ਤੇਰੀ ਰਹਿੰਦੀ ਹੈ ਉਹਨੇ ਸਿਮਰਨ ਕਰਦਿਆਂ ਬਤੀਤ ਕਰ, ਅਤੇ ਦੁਬਾਰਾ ਆਉਣਾ ਜਾਣਾ ਨਹੀਂ ਹੋਵੇਗਾ, ਹੋਰ ਸਾਰੇ ਫੁਰਨੇ ਛੱਡ ਦੇ। ਤੈਨੂੰ ਸ਼ਾਬਾਸ਼ ਹੈ ਵੀ ਤੂੰ ਰਿਧੀਆਂ ਸਿੱਧੀਆਂ 'ਚ ਫਸਿਆ ਨਹੀਂ, ਕੇਵਲ ਮੁਕਤ ਹੋਣ ਦੀ ਇੱਛਾ ਰੱਖੀ ਹੈ ਮਨ 'ਚ, ਪਰ ਗੁਰੂ ਤੈਨੂੰ ਪੂਰਾ ਨਹੀਂ ਅਜੇ ਤੱਕ ਮਿਲਿਆ, ਜਿਸ ਕਰਕੇ ਤੂੰ ਕੇਵਲ ਮੁਕਤ ਨਹੀਂ ਹੋ ਸਕਿਆ। ਇਸ ਕਰਕੇ ਹੁਣ ਸਾਡਾ ਬਚਨ ਮੰਨ ਕੇ ਸਿਮਰਨ ਕਰੀ, ਫਿਰ ਕੇਵਲ ਮੁਕਤ ਹੋ ਜਾਏਗਾ। ਇਹਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਸੀ, ਸੁਸਿੱਖ ਬਣ ਗਿਆ, ਫਿਰ ਬਾਕੀ ਜ਼ਿੰਦਗੀ ਸਵਾਸ ਸਿਮਰਨ ਕਰਦਿਆਂ ਨੇ ਬਤੀਤ ਕੀਤੀ ਸੀ। ਇਸ ਪ੍ਰਕਾਰ ਖਾਲਸਾ ਜੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਿਸ ਵੇਲੇ ਉੱਥੇ ਇਲਾਹਾਬਾਦ ਪ੍ਰਯਾਗਰਾਜ ਹਿੰਦੂ ਵਿਦਵਾਨਾਂ ਨੇ ਬਚਨ ਕੀਤੇ, ਪ੍ਰਸ਼ਨ ਕੀਤੇ, ਤਾਂ ਸਤਿਗੁਰੂ ਮਹਾਰਾਜ ਕੇਵਲ ਮੁਕਤ ਮਹਾਂਪੁਰਸ਼ ਦੀ ਅਵਸਥਾ ਬਿਆਨ ਕਰ ਰਹੇ ਨੇ ਕਿ ਉਹਨਾਂ ਰੱਬ ਦੇ ਪਿਆਰਿਆਂ ਦੀ ਅਵਸਥਾ ਐਸੀ ਹੋਇਆ ਕਰਦੀ ਹੈ ਪ੍ਰੇਮੀ ਜੀਵੜਿਆਂ ਦੀ, ਜਿਹੜੇ ਪਰਮਾਤਮਾ ਨਾਲ ਸਨੇਹ ਪੈਦਾ ਕਰਕੇ ਬਾਕੀ ਸਭ ਸਨੇਹ ਛੱਡ ਦਿੰਦੇ ਆ। ਉਹਨ ਛੱਡੇ ਲਾਲਚ ਦੁਨੀ ਕੇ ਹਰ ਸਿਉਂ ਦੇ ਬੁਲਾਈ, ਐਸੀ ਅਵਸਥਾ ਉਹਨਾਂ ਦੀ ਹੁੰਦੀ ਹੈ। ਸੁਣੋ
ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਨਵਾਂ।
ਸੋਰਠ ਰਾਗਣੀ ਅੰਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਉਸ ਧਰਮ ਵਾਸਤੇ ਪਵਿੱਤਰ ਬਲੀਦਾਨ ਦਿੱਤਾ ਹੈ, ਜਿਸ ਧਰਮ ਵਾਸਤੇ ਦੂਰ ਦਾ ਵਿਵਾਹ ਵਾਸਤਾ ਹਜ਼ੂਰ ਦੇ ਅੰਦਰ ਨਹੀਂ, ਸੋ ਆਪ ਉਸ ਧਰਮ ਦੇ ਧਾਰਨੀ ਨਹੀਂ ਹਨ। ਉਸ ਧਰਮ ਦੇ ਨਾਲ ਆਪਣੇ ਧਰਮ ਦਾ ਕੋਈ ਅਸੂਲ ਨਹੀਂ ਮਿਲਦਾ, ਨਾ ਦੇਵੀਆਂ ਦੇਵਤਿਆਂ ਦੀ ਉਪਾਸ਼ਨਾ ਸਤਿਗੁਰੂ ਜੀ ਕਰਦੇ ਹੈ, ਨਾ ਤਿਲਕ ਜੰਜੂ ਧਾਰਨ ਕਰਨ ਦਾ ਉਪਦੇਸ਼ ਦਿੰਦੇ ਹੈ, ਨਾ ਧੋਤੀ ਟੋਪੀ ਬੋਧੀ ਪਹਿਨ ਦੇ ਧਾਰਨ ਕਰਦੇ ਹੈ। ਇਸ ਪ੍ਰਕਾਰ ਪਰ ਉਹਨਾਂ ਦੇ ਧਰਮ ਨੂੰ ਖਤਰਾ ਪੈਦਾ ਹੋਣ ਤੋਂ ਜਿਸ ਵੇਲੇ ਉਹ ਸਤਿਗੁਰਾਂ ਦੀ ਸ਼ਰਨ 'ਚ ਆਏ, ਤਾਂ ਸ਼ਰਨ ਆਏ ਜਾਣ ਕੇ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਾਰੇ ਦੁੱਖ ਨੂੰ ਆਪਣੇ ਆਪ 'ਤੇ ਲੈ ਲਿਆ। ਜਾਓ ਔਰੰਗਜ਼ੇਬ ਨੂੰ ਕਹਿ ਦਿਓ ਜੇ ਇਕੱਲਾ ਤੇਗ ਬਹਾਦਰ ਮੁਸਲਮਾਨ ਬਣ ਜਾਏ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਐਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੀ ਲਾਸਾਨੀ ਕੁਰਬਾਨੀ ਹੈ ਭਾਰਤ ਵਰਸ਼ ਦੇ ਲੋਕਾਂ ਵਾਸਤੇ, ਰੋਮ ਰੋਮ ਜਿੰਨੇ ਸਰੀਰ 'ਤੇ ਰੋਮ ਹੈ, ਇੰਨੀ ਵਾਰੀ ਸਿਰ ਕਟਾ ਲੈਣ ਹਿੰਦੂ ਧਰਮ ਦੇ ਲੋਕ, ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਰਜ਼ਾ ਨਹੀਂ ਲਾਹ ਸਕਣਗੇ। ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੈਰਾਗ ਦੀ ਮੂਰਤ, ਜਿਨ੍ਹਾਂ 26 ਸਾਲ 9 ਮਹੀਨੇ 13 ਦਿਨ ਗੁਪਤ ਭੋਰੇ 'ਚ ਰਹਿ ਕੇ ਸਿਮਰਨ 'ਚ ਲੀਨ ਹੋਇਆ ਹੋਇਆ ਸਮਾਂ ਬਤੀਤ ਕੀਤਾ ਹੈ, ਸੋ ਸਾਰਾ ਉਪਦੇਸ਼ ਮਨ ਦੇ ਪ੍ਰਥਾਏ ਸੱਚੇ ਪਾਤਸ਼ਾਹ ਨੇ ਕਥਨ ਕੀਤਾ ਹੈ, ਮਨ ਨੂੰ ਸੰਬੋਧਨ ਕਰ ਕਰਕੇ ਬਚਨ ਫਰਮਾਏ ਹਨ। ਇਸੇ ਪ੍ਰਕਾਰ ਹੁਣ ਉਹਨਾਂ ਦੇ ਬੇਨਤੀ ਕਰਨ ਤੋਂ ਸੱਚੇ ਪਾਤਸ਼ਾਹ ਬਚਨ ਦੱਸ ਰਹੇ ਨੇ।
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ।
ਹਜ਼ੂਰ ਕਹਿੰਦੇ ਹੈ ਵਿਦਵਾਨ ਜਨੋ, ਜਿਹੜਾ ਕੇਵਲ ਮੁਕਤ ਮਹਾਂਪੁਰਸ਼ ਹੈ ਨਾ, ਉਹ ਇਸ ਤਰ੍ਹਾਂ ਦੀ ਅਵਸਥਾ ਦਾ ਮਾਲਕ ਹੁੰਦਾ ਹੈ। ਜੋ ਨਰ ਜਿਹੜਾ ਪੁਰਸ਼ ਜਿਹੜਾ ਮਨੁੱਖ ਜਿਹੜਾ ਵਿਅਕਤੀ ਦੁੱਖ ਸਿਰ ਤੇ ਆ ਪਏ ਤਾਂ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਮਹਾਤਮਾ ਦੀ ਆਮ ਤੌਰ ਤੇ ਲੋਕ ਪਰਖ ਕਰਦੇ ਆ ਇਸ ਗੱਲ ਤੋਂ, ਵੇਖੋ ਜੀ ਸੰਤਾਂ ਨੂੰ ਦੁੱਖ ਕਿਉਂ ਵਿਆਪਦਾ ਹੈ। ਸੋ ਕਈ ਲੋਕ ਜਿਵੇਂ ਕਹਿ ਦਿੰਦੇ ਆ ਬਾਬਾ ਭਾਈ ਮਨੀ ਸਿੰਘ ਸਾਹਿਬ ਨੂੰ ਫਿਰ ਸਰਾਪ ਹੋਇਆ ਹੋਇਆ ਸੀ ਤਾਂ ਉਹਨਾਂ ਦਾ ਬੰਦਮਨ ਕੱਟਿਆ ਗਿਆ। ਨਹੀਂ ਨਹੀਂ, ਉਹਨਾਂ ਨੂੰ ਵਰਦਾਨ ਮਿਲਿਆ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਹੋਈ ਸੀ ਤੇ ਤੁਹਾਡੀ ਅੰਦਰਲੀ ਅਵਸਥਾ 'ਚ ਫਰਕ ਨਹੀਂ ਪਵੇਗਾ, ਭਾਵੇਂ ਤੁਹਾਡਾ ਰੋਮ ਰੋਮ ਬੰਦਮਨ ਕਿਉਂ ਨਾ ਕੱਟਿਆ ਜਾਏ। ਸੋ ਇਸ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਦਾ ਸੀਸ ਲੈ ਗਿਆ ਧੜ ਤੋਂ, ਤਾਂ ਵੀ ਅੰਦਰਲੀ ਸਮਾਧੀ 'ਚ ਫਰਕ ਨਹੀਂ ਸੀ ਪਿਆ। ਔਰ ਇਹ ਵੀ ਬੇਨਤੀ ਕਰਦੇ ਹਾਂ ਕਿ ਸਮਾਧੀ ਅੰਦਰਲੀ ਲੀਨਤਾ ਖੰਡਾ ਵਾਹੁੰਦਿਆਂ ਵੀ ਬਣੀ ਹੋਈ ਸੀ। ਸਮਾਧੀ ਕੇਵਲ ਅੱਖਾਂ ਬੰਦ ਕਰਕੇ ਬੈਠ ਰਹਿਣ ਦਾ ਨਾਂ ਸਮਾਧੀ ਨਹੀਂ ਹੈ। ਸਮਾਧੀ ਜਦੋਂ ਬਿਰਤੀਆਂ ਅੰਦਰੋਂ ਨਿਰੋਧ ਹੋ ਜਾਣ, ਬਾਹਰ ਨੂੰ ਦੌੜਨਾ ਭੱਜਣਾ ਖਤਮ ਹੋ ਜਾਏ, ਉਹਨੂੰ ਸਮਾਧੀ ਕਿਹਾ ਜਾਂਦਾ। ਸੋ ਰੱਬ ਦੇ ਪਿਆਰਿਆਂ ਦੇ ਅੰਦਰੋਂ ਸਮਾਧ ਲੱਗ ਜਾਂਦੀ, ਲੱਗੀ ਸਮਾਧ ਅਖੰਡਾ, ਇੱਕ ਰਸ ਸਮਾਧੀ ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਇਸ ਕਰਕੇ ਸਰੀਰ ਨਾਲੋਂ ਵਾਹ ਵਾਸਤਾ ਟੁੱਟ ਜਾਂਦਾ ਹੈ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਨੂੰ ਪੁੱਛਿਆ ਕਿ ਮਹਾਂਪੁਰਸ਼ੋ ਕੀ ਹਾਲ ਹੈ, ਕਹਿਣ ਲੱਗੇ ਮੀਤ ਕਰਾ ਸੋਈ ਹਮ ਮਨ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਜੋ ਮਿੱਤਰ ਅਕਾਲ ਪੁਰਖ ਕਰ ਰਿਹਾ ਨਾ, ਦੁੱਖ ਸੁੱਖ ਦੇ ਰਿਹਾ, ਉਹਦੇ ਕਰਤਬ ਹਮੇਸ਼ਾ ਸੁੱਖ ਦੇ ਸਮਾਨ ਹੀ ਹੁੰਦੇ ਆ। ਦੁਨਿਆਵੀ ਲੋਕ ਦੁੱਖ ਪੈਣ ਤੇ ਰੱਬ ਨੂੰ ਤਾਨੇ ਮਿਹਣੇ ਮੰਦੇ ਬਚਨ ਬੋਲਣ ਲੱਗ ਜਾਂਦੇ ਆ, ਸੁੱਖ ਦੇ ਵੇਲੇ ਵੀ ਰੱਬ ਨੂੰ ਭੁੱਲ ਜਾਂਦੇ ਹਨ। ਪਰ ਜਿਹੜਾ ਪਰਮੇਸ਼ੁਰ ਦਾ ਪਿਆਰਾ ਹੈ ਉਹਦੇ ਅੰਦਰ ਐਸਾ ਪ੍ਰੇਮ ਪੈਦਾ ਹੋ ਜਾਂਦਾ, ਐਸਾ ਵੈਰਾਗ ਪੈਦਾ ਹੋ ਜਾਂਦਾ ਹੈ ਕਿ ਸਰੀਰ ਵੀ ਮਿੱਥਿਆ, ਸਰੀਰ ਦੇ ਦੁੱਖ ਸੁੱਖ ਨੂੰ ਵੀ ਮਿੱਥਿਆ ਸਮਝਦਾ ਹੈ। ਉਹ ਕਹਿੰਦਾ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ, ਕਹੁ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤ ਹੈ। ਇਸ ਪ੍ਰਕਾਰ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ। ਕਾਇਆ ਕਾਪਰ ਚੀਰ ਬਫਾਰੇ, ਹਰ ਰੰਗ ਨਾਲ ਹੈ ਸੁਭਾਗਾ। ਇਸ ਪ੍ਰਕਾਰ ਕਾਇਆ ਕੱਪੜਾ ਉਹਨੂੰ ਚੀਰ ਚੀਰ ਕੇ ਫਾੜ ਫਾੜ ਕੇ ਵੱਢ ਵੱਢ ਕੇ ਕੱਟ ਕੱਟ ਕੇ ਸੁੱਟ ਦਿੱਤਾ ਜਾਏ ਤਾਂ ਰੱਬ ਦੇ ਪਿਆਰਾਂ ਨੂੰ ਉਹਦਾ ਮਾਸਾ ਵੀ ਪ੍ਰਭਾਵ ਨਹੀਂ ਪੈਂਦਾ। ਸੋ ਇਸ ਪ੍ਰਕਾਰ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜਵਾ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਸੋ ਇਸ ਪ੍ਰਕਾਰ ਮੇਰੇ ਮਨ ਰਾਮ ਰਾਓ ਨਿਤ ਨੀਤ, ਦੀਨ ਦਿਆਲ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ। ਗਿਆਨੰ ਸਮ ਦੁੱਖ ਸੁਖੰ, ਜੁਗਤ ਨਿਰਮਲ ਨਿਰਵੈਰਣ। ਰੱਬ ਦੇ ਪਿਆਰਿਆਂ ਦਾ ਗਿਆਨ ਦੁੱਖ ਤੇ ਸੁੱਖ ਵਿੱਚ ਇੱਕੋ ਜਿਹਾ ਰਹਿੰਦਾ ਹੈ। ਇਹ ਰੱਬ ਦੇ ਸੰਤ ਦਾ ਇੱਕ ਲੱਛਣ ਹੈ ਕਿ ਉਹ ਦੁੱਖ ਵਿੱਚ ਦੁੱਖ ਨਹੀਂ ਮੰਨਦਾ ਹੈ।
ਸੁਖ ਸੁਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਨ।
ਔਰ ਅਗਲੀ ਪੰਕਤੀ ਸਤਿਗੁਰੂ ਜੀ ਦੱਸ ਰਹੇ ਨੇ ਕਿ ਉਸਦਾ ਸਰੀਰਕ ਸੁਖਾਂ ਨਾਲ ਕੋਈ ਸੁਨੇਹ ਨਹੀਂ ਹੁੰਦਾ, ਬਲਕਿ ਜਿਹੜੇ ਪ੍ਰਲੋਕ ਦੇ ਦਿਵ ਭੋਗ ਹਨ, ਦਿਵ ਸੁਖ ਹਨ, ਉਹਨਾਂ ਸੁਖਾਂ ਦੇ ਨਾਲ ਵੀ ਕਿਸੇ ਪ੍ਰਕਾਰ ਦਾ ਸੁਨੇਹ ਨਹੀਂ ਹੁੰਦਾ। ਕੇਵਲ ਤੇ ਕੇਵਲ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਮੁਕਤੀ ਦੇ ਸੁਖ ਦੀ ਇੱਛਾ ਵੀ ਗਿਆਨਵਾਨ ਛੱਡ ਦਿੰਦੇ ਨੇ, ਭਈ ਇਹ ਵੀ ਕੁਛ ਨਹੀਂ ਹੈ। ਸੋ ਇਸ ਪ੍ਰਕਾਰ ਜੋ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਪ੍ਰੇਮ ਵਿੱਚੋਂ ਰਸ ਆਉਂਦਾ ਹੈ ਉਹ ਕਿਧਰੋਂ ਨਹੀਂ ਆਉਂਦਾ। ਇਸ ਪ੍ਰਕਾਰ ਚਰਨ ਕਮਲ ਜਾ ਕਰਦਾ ਬਸ ਸੋ ਜਨ ਕਿਉਂ ਦੋਲੈ ਦੇਵ, ਉਹ ਕਿਸੇ ਪ੍ਰਕਾਰ ਕੁਝ ਵੀ ਵੇਖ ਕੇ ਡੋਲਦਾ ਨਹੀਂ ਹੈ। ਸੋਨਾ ਮਿੱਟੀ ਇੱਕ ਬਰਾਬਰ ਹੈ, ਔਰ ਕਿਸੇ ਚੀਜ਼ ਦੇ ਨਾਲ ਦੁਨਿਆਵੀ ਸੁਖਾਂ ਨਾਲ ਕਿਸੇ ਪ੍ਰਕਾਰ ਦਾ ਉਹਦਾ ਸੁਨੇਹ ਨਹੀਂ ਹੁੰਦਾ। ਉਹ ਸੁਨੇਹ ਨੂੰ ਛੱਡ ਦਿੰਦਾ, ਸੁਖਾਂ ਦੀ ਪ੍ਰਾਪਤੀ ਦੀ ਇੱਛਾ ਨੂੰ ਤਿਆਗ ਦਿੰਦਾ ਹੈ। ਆਮ ਸੰਸਾਰ ਦੇ ਸਾਰੇ ਜੀਵ ਮਹਾਰਾਜ ਕਹਿੰਦੇ ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਪਰ ਦੁੱਖ ਦੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ। ਫਿਰ ਮਹਾਰਾਜ ਸੁਖ ਕਿੱਥੇ ਹੈ, ਤਾਂ ਮਹਾਰਾਜ ਕਹਿੰਦੇ ਸੁਖ ਨਾ ਹੀ ਰੇ ਹਰ ਭਗਤ ਬਿਨਾ, ਹਰੀ ਦੀ ਭਗਤੀ ਤੋਂ ਬਗੈਰ ਸੁਖ ਨਹੀਂ ਹੈ। ਇਸ ਕਰਕੇ ਉਹ ਸਾਰੇ ਸੁਖਾਂ ਨੂੰ ਮਿੱਥਿਆ ਸਮਝ ਕੇ, ਦੇਹ ਨਾਲ ਜਿਹਨਾਂ ਚੀਜ਼ਾਂ ਦਾ ਸੰਬੰਧ ਹੈ ਉਹਨਾਂ ਨੂੰ ਮਿੱਥਿਆ ਸਮਝ ਕੇ ਤਿਆਗ ਦਿੰਦੇ ਹਨ, ਇਹ ਦੂਜਾ ਲੱਛਣ ਹੈ। ਤੀਜਾ ਬਖਸ਼ਿਸ਼ ਕਰਦੇ ਨੇ ਭੈ ਨਹੀਂ ਜਾਣਕ, ਜਿਸ ਰੱਬ ਦੇ ਪਿਆਰੇ ਦੇ ਤਾਂ ਹੀ ਭੈ ਨਹੀਂ ਵਿਆਪੇਗਾ, ਉਹ ਬ੍ਰਹਮ ਗਿਆਨੀ ਹੋਏਗਾ। ਬਾਕੀ ਸਾਰੇ ਜਿਹੜੇ ਜੀਵ ਹੈ ਉਹ ਭੈ ਦੇ ਅੰਦਰ ਹੈ। ਕਿਸੇ ਨੂੰ ਡਰਾਉਣਾ ਤੇ ਕਿਸੇ ਤੋਂ ਡਰਨਾ ਅਸਲ ਵਿੱਚ ਇਹ ਪਸ਼ੂ ਦਾ ਸੁਭਾਅ ਹੈ, ਮਨੁੱਖ ਵਿੱਚ ਇਹ ਨਹੀਂ ਹੋਣਾ ਚਾਹੀਦਾ, ਪਰ ਹੈ ਜ਼ਰੂਰ। ਇਹ ਪਸ਼ੂ ਬਿਰਤੀ ਹੋਣ ਕਰਕੇ, ਕਿਉਂਕਿ ਪਿਛਲੇ ਜਨਮਾਂ 'ਚ ਅਸੀਂ ਐਸੀਆਂ ਜੂਨਾਂ 'ਚੋਂ ਲੰਘ ਕੇ ਆਏ ਹਾਂ ਜਿਨ੍ਹਾਂ ਕਰਕੇ ਐਸੇ ਸੰਸਕਾਰ ਬਣ ਗਏ ਆ, ਅਸੀਂ ਕਿਸੇ ਤੋਂ ਡਰਦੇ ਵੀ ਹਾਂ ਕਿਸੇ ਤੋਂ ਡਰਾਉਂਦੇ ਵੀ ਹਾਂ। ਹਜ਼ੂਰ ਕਹਿੰਦੇ ਭੈ ਕਾਹੂ ਕਹੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬੁਖਾਨ। ਗਿਆਨੀ ਬ੍ਰਹਮ ਗਿਆਨੀ ਨੂੰ ਸਤਿਗੁਰਾਂ ਨੇ ਮੰਨਿਆ। ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੋਵੇਗਾ ਉਹ ਕਿਸੇ ਨੂੰ ਭੈ ਨਹੀਂ ਦੇਵੇਗਾ, ਔਰ ਨਹਿ ਭੈ ਮਾਨਤ ਆਣ, ਆਣ ਹੋਰ ਕਿਸੇ ਦਾ ਭੈ ਉਹ ਮੰਨਦਾ ਨਹੀਂ ਹੈ। ਇਸ ਪ੍ਰਕਾਰ ਦੀ ਵਿਵਸਥਾ ਹੁੰਦੀ ਹੈ। ਮਹਾਰਾਜ ਨੇ ਬਚਨ ਕੀਤਾ ਹੈ, ਜਿਨ੍ਹਾਂ ਭਾਉ ਤਿੰਨ ਨਾਹੇ ਭਾਉ, ਜਿਨ੍ਹਾਂ ਨੂੰ ਪਰਮਾਤਮਾ ਦਾ ਭਾਉ ਪੈ ਗਿਆ ਨਾ ਅੰਦਰ, ਉਹਨਾਂ ਨੂੰ ਹੋਰ ਕੋਈ ਡਰ ਨਹੀਂ ਰਹੇਗਾ, ਸਭ ਡਰ ਖਤਮ ਹੋ ਜਾਣਗੇ। ਮੁੱਚ ਭਾਉ ਨਿਭਵਿਆਂ, ਮੁੱਚ ਭਾਉ ਦਾ ਮਤਲਬ ਬਾਕੀ ਸਾਰੇ ਡਰ ਵਿਆਪਦੇ ਆ ਨਿਭਵਿਆਂ ਨੂੰ, ਜਿਹੜੇ ਰੱਬ ਤੋਂ ਨਿਰਭਉ ਹੋ ਜਾਂਦੇ, ਰੱਬ ਨੂੰ ਨਹੀਂ ਮੰਨਦੇ, ਰੱਬ ਦੇ ਭੈ ਤੋਂ ਮੁਕਤ ਹੋ ਜਾਂਦੇ ਆ, ਉਹਨਾਂ ਨੂੰ ਬਾਕੀ ਸਾਰੇ ਡਰ ਵਿਆਪਦੇ ਨੇ। ਯਹ ਭੈ ਤਰਲੋਕ ਭੈ ਜਨਮ ਵੇਦਨਾ ਜਾਤ ਅਨਰਖਿਆ ਗੁਪਤ ਭੈ ਅਕਸ ਮਾਤਰ ਭੈ ਸਾਤ, ਇਹ ਸੱਤ ਤਰ੍ਹਾਂ ਦੇ ਡਰ ਉਹਨਾਂ ਨੂੰ ਸਮੇਂ ਸਮੇਂ ਤੇ ਵਿਆਪਦੇ ਹਨ। ਪਰ ਜਿਹੜੇ ਸੰਤ ਹੈ, ਰੱਬ ਦੇ ਪਿਆਰੇ ਹਨ, ਉਹਨਾਂ ਦੇ ਤਾਂ ਕਿਸੇ ਪ੍ਰਕਾਰ ਦਾ ਭੈ ਨਹੀਂ ਹੁੰਦਾ। ਤੇ ਕੰਚਨ ਮਾਟੀ ਮਨ ਹੈ, ਅਗਲਾ ਲੱਛਣ ਬਿਆਨ ਕਰਦੇ ਹੈ ਭਈ ਉਹ ਸੋਨੇ ਨੂੰ ਮਿੱਟੀ ਦੇ ਬਰਾਬਰ ਹੀ ਮੰਨਦੇ ਨੇ। ਭਾਵ ਕਿਸੇ ਦਾ ਸੋਨਾ ਪਿਆ ਰਹੇ, ਲੱਖਾਂ ਕਰੋੜਾਂ ਰੁਪਈਏ ਪਏ ਰਹਿਣ, ਉਹਨਾਂ ਦਾ ਚਿੱਤ ਨਹੀਂ ਹੁੰਦਾ। ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀ ਜੈ ਵਿਣ ਨਾ ਵੈ ਅਵਰ ਨਾ ਪਾਇਆ ਰਾਮ। ਸ਼੍ਰੀਮਾਨ ਭਗਤ ਰਵਿਦਾਸ ਜੀ ਜੁੱਤੀਆਂ ਗੰਢ ਦੇ ਵੇਖ ਕੇ, ਇੱਕ ਰਸੈਣੀ ਆਦਮੀ ਜਿਸਦੇ ਕੋਲ ਪਾਰਸ ਸੀ, ਭਗਤ ਰਵਿਦਾਸ ਜੀ ਨੂੰ ਫੜਾ ਗਿਆ ਵੀ ਲੈ ਜਿੰਨੇ ਲੋਹੇ ਦੇ ਨਾਲ ਨੂੰ ਛੁਆਏਗਾ ਅੱਠ ਧਾਤਾਂ ਨੂੰ, ਸੋਨਾ ਬਣ ਜਾਣਗੀਆਂ, ਜੁੱਤੀਆਂ ਗਿਣਨ ਦੀ ਲੋੜ ਨਹੀਂ। ਰਵਿਦਾਸ ਜੀ ਕਹਿਣ ਲੱਗੇ ਮੇਰੇ ਕਿਸੇ ਕੰਮ ਨਹੀਂ। ਕਹਿਣ ਲੱਗਾ ਨਹੀਂ ਫਿਰ ਵੀ ਰੱਖ ਲੈ, ਜੇ ਕਿਤੇ ਚਿੱਤ 'ਚ ਫੁਰਨਾ ਆਇਆ ਤਾਂ ਵਰਤ ਲਈ। ਸੋ ਹੱਠ ਕੀਤਾ, ਕਹਿਣ ਲੱਗੇ ਉੱਥੇ ਛੱਤ ਦੇ ਵਿੱਚ ਡੰਗ ਦੇ ਝੁੱਗੀ ਦੀ ਛੱਤ 'ਚ ਕੱਪੜੇ 'ਚ ਲਪੇਟ ਕੇ ਉਹ ਰਸੈਣੀ ਸਾਗ ਉਸ ਪਾਰਸ ਦੇ ਟੁਕੜੇ ਨੂੰ ਛੱਤ ਵਿੱਚ ਡੰਗ ਗਿਆ। ਕਈ ਸਾਲ ਬਾਅਦ ਫਿਰ ਉਸਨੇ ਗੇੜਾ ਮਾਰਿਆ ਤੇ ਵੇਖ ਕੇ ਹੈਰਾਨ ਰਹਿ ਗਿਆ ਵੀ ਰਵਿਦਾਸ ਜੀ ਫਿਰ ਉੱਥੇ ਜੁੱਤੀਆਂ ਗੰਢ ਰਹੇ ਹੈ। ਕਹਿਣ ਲੱਗੇ ਮੈਂ ਤੁਹਾਨੂੰ ਪਾਰਸ ਦਾ ਟੁਕੜਾ ਦੇ ਗਿਆ ਸੀ। ਕਹਿਣ ਲੱਗੇ ਜਿੱਥੇ ਰੱਖ ਕੇ ਗਏ ਸੀ ਉੱਥੇ ਧਿਆਨ ਮਾਰੋ, ਉੱਥੇ ਪਿਆ ਹੋਣਾ। ਸੋ ਇਸ ਪ੍ਰਕਾਰ ਵੇਖ ਕੇ ਹੈਰਾਨ ਰਹਿ ਗਿਆ ਤੇ ਉਸ ਪਾਰਸ ਦੇ ਟੁਕੜੇ ਨੂੰ ਛੇੜਿਆ ਨਹੀਂ, ਜਿਸ ਜਰ ਜੋਰੂ ਵਾਸਤੇ ਲੋਕ ਦੁਨੀਆਂ ਭੱਜੀ ਫਿਰਦੀ ਹੈ, ਸਾਰਾ ਸੰਸਾਰ ਕਮਲਾ ਹੋਇਆ ਫਿਰਦਾ ਸੋਨੇ ਵਾਸਤੇ। ਪਰ ਵੇਖੋ ਪਾਰਸ ਮਿਲਿਆ ਸੋਨਾ ਪੈਦਾ ਕਰਨ ਵਾਲਾ, ਸੋਨਾ ਬਣਾਉਣ ਵਾਲੀ ਚੀਜ਼ ਮਿਲੀ ਰਵਿਦਾਸ ਨੂੰ, ਪਰ ਉਹਨਾਂ ਖਿਆਲ ਹੀ ਨਹੀਂ ਕੀਤਾ। ਕਹਿਣ ਲੱਗੇ ਨਹੀਂ, ਇਹਨਾਂ ਚੀਜ਼ਾਂ 'ਚ ਨਹੀਂ ਰੱਬ ਦੇ ਪਿਆਰੇ ਫਸਦੇ। ਰਿੱਧ ਸਿੱਧ ਜਾਕੋ ਫੁਰੀ ਤਬ ਕਾਹੂ ਸਿਉ ਕਿਆ ਕਾਜ, ਕਹਿੰਦੇ ਜਦੋਂ ਰਿੱਧੀ ਸਿੱਧੀ ਫੁਰੇ ਆਉਂਦੀ ਹੈ, ਚਰਨਾਂ 'ਚ ਦਾਸੀ ਬਣ ਕੇ ਖਲੋ ਜਾਂਦੀ ਹੈ, ਉਹਨਾਂ ਦਾ ਕਿਸੇ ਨਾਲ ਕੋਈ ਕੰਮ ਨਹੀਂ ਰਹਿ ਜਾਂਦਾ। ਪਰ ਫਿਰ ਵੀ ਰੱਬ ਦੇ ਪਿਆਰੇ ਨਾਮ ਨਾਲ ਹੀ ਸੰਬੰਧ ਰੱਖਦੇ ਹੈ। ਜਿਹੜੇ ਰੱਬ ਦੇ ਮੁਤਲਾਸ਼ੀ ਹਨ, ਪ੍ਰੇਮੀ ਜੀਵੜੇ ਹਨ, ਉਹ ਕੰਚਨ ਨੂੰ ਸੋਨੇ ਨੂੰ ਵੀ ਮਿੱਟੀ ਦੇ ਸਦਰਸ਼ੀ ਮੰਨਦੇ ਆ, ਜਿਹੋ ਜਿਹੀ ਮਿੱਟੀ ਉਹੋ ਜਿਹਾ ਸੋਨਾ। ਇਸ ਪ੍ਰਕਾਰ ਸਾਰਾ ਸੰਸਾਰ ਹੀ ਮਿੱਥਿਆ ਹੈ, ਸਾਰੇ ਪਦਾਰਥ ਹੀ ਮਿੱਥਿਆ ਨਾਸ਼ਵਾਨ ਹੈ। ਇਸ ਕਰਕੇ ਕਿਸ ਚੀਜ਼ ਨਾਲ ਚਿੱਤ ਲਾਈਏ? ਕਿਉਂ ਰੱਬ ਦੇ ਪਿਆਰਿਆਂ ਦੀ ਐਸੀ ਅਵਸਥਾ ਹੁੰਦੀ ਹੈ? ਜਿਵੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਮਾਇਆ ਨੂੰ ਕੁੱਤੀ ਕਿਹਾ ਸੀ, ਕਹਿਣ ਲੱਗੇ ਇਸ ਕੁੱਤੀ ਨੂੰ ਕਿਆ ਟਿੱਕ ਕੇ ਬੈਠ, ਟਿਕਦੀ ਨਹੀਂ। ਸੋ ਇਸ ਪ੍ਰਕਾਰ ਉਹ ਹੱਥ ਜੋੜਦੀਆਂ ਰਹਿੰਦੀਆਂ, ਇਸ ਦੀ ਮਹਾਂਪੁਰਸ਼ੋ ਕਿਤੇ ਵਰਤੋ। ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵੈ, ਚਰਣੀ ਲੱਗੈ ਤਾਂ ਮਹਿਲ ਪਾਵੈ। ਦਾਸੀ ਬਣ ਕੇ ਕਾਰ ਕਮਾਉਂਦੀ ਹੈ ਮਾਇਆ, ਪਰ ਰੱਬ ਦੇ ਪਿਆਰੇ ਇਸ ਮਾਇਆ ਵੱਲ ਚਿੱਤ ਨਹੀਂ ਲਾਉਂਦੇ ਹਨ। ਰਹਾਓ ਸ਼ਬਦ ਦਾ ਕੇਂਦਰੀ ਭਾਵ ਦੱਸ ਕੇ ਹੋਰ ਖੁਲਾਸਾ ਕਰ ਰਹੇ ਸਤਿਗੁਰੂ ਜੀ।
ਨਹਿ ਨਿੰਦਿਆ ਨਹਿ ਉਸਤਤ ਜਾ ਕਾ ਲੋਭ ਮੋਹ ਅਬਮਾਨਾ।
ਫਿਰ ਸੰਤ ਦੀ ਇਹ ਅਵਸਥਾ ਹੁੰਦੀ ਹੈ ਕਿ ਉਹ ਕਿਸੇ ਦੀ ਨਿੰਦਿਆ ਕਰਕੇ ਖੁਸ਼ ਨਹੀਂ ਹੁੰਦਾ। ਸੋ ਨਿੰਦਿਆ ਉਹਨੂੰ ਫੁਰਦੀ ਨਹੀਂ ਹੈ, ਨਿੰਦਿਆ ਕਰਨ ਵਾਲੋ ਦਾ ਚੇਤੀ ਨਹੀਂ ਹੈ। ਨਿੰਦਿਆ ਤਾਂ ਹੁੰਦੀ ਹੈ ਜਾਂ ਤਾਂ ਜਿਹੜਾ ਆਪਣੇ ਤੋਂ ਥੋੜਾ ਵਧੀਕ ਹੋਏ ਉਹਦੇ ਨਾਲ ਈਰਖਾ ਪੈਦਾ ਹੋਏ ਤਾਂ ਨਿੰਦਿਆ ਹੁੰਦੀ ਹੈ, ਤੇ ਜਾਂ ਫਿਰ ਆਪਣੇ ਆਪ ਗੁਣਾਂ ਦਾ ਮਾਣ ਹੋਏ, ਵਿਦਿਆ ਦਾ, ਧਨ ਦਾ, ਤੇ ਫਿਰ ਦੂਜਿਆਂ ਦੀ ਨਿੰਦਿਆ ਕੀਤੀ ਜਾਂਦੀ ਹੈ। ਇਹ ਦੋਵੇਂ ਔਗੁਣ ਰੱਬ ਦੇ ਪਿਆਰੇ 'ਚ ਹੁੰਦੇ ਨੇ। ਨਾ ਉਹਨਾਂ ਨੂੰ ਵੱਡਿਆਂ ਦੀ ਵੱਲ ਵੀ ਵੇਖ ਕੇ ਈਰਖਾ ਫੁਰਦੀ ਹੈ, ਆਤਮ ਗਿਆਨੀ ਹੋਣ ਕਰਕੇ, ਗੁਰਮੁਖ ਅਵਸਥਾ ਹੋਣ ਕਰਕੇ ਨਿੰਦਿਆ ਨਹੀਂ ਫੁਰਦੀ, ਈਰਖਾ ਕਰਕੇ ਨਹੀਂ, ਔਰ ਨਾ ਹੀ ਉਹ ਜਗਤ ਦੇ ਜੀਆਂ ਨੂੰ ਮਾੜੇ ਸਮਝ ਕੇ ਨਿੰਦਿਆ ਕਰਦੇ ਹੈ। ਉਹਨਾਂ ਨੂੰ ਤਾਂ ਐਸੀ ਅਵਸਥਾ ਪ੍ਰਾਪਤ ਹੋ ਜਾਂਦੀ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਇਸ ਪ੍ਰਕਾਰ ਮਨ ਇੰਨਾ ਵਿਰਾਗੀ ਹੋਇਆ ਰਹਿੰਦਾ ਹੈ, ਉਹ ਇਹ ਇੰਝ ਹੀ ਕਹਿੰਦੇ ਰਹਿੰਦੇ ਆ ਵੀ ਅਸੀਂ ਸਭ ਤੋਂ ਬੁਰੇ ਹਾਂ। ਜਿਹੜੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਉਚਾਰਨ ਕਰ ਰਹੇ ਨੇ ਨਾ, ਉਹਨਾਂ ਦੀ ਬਾਲਕ ਅਵਸਥਾ ਵਿੱਚ ਕੈਸੀ ਅਵਸਥਾ ਸੀ? ਸੰਗਤਾਂ ਨੇ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭਈ ਮਹਾਰਾਜ ਤੁਹਾਡੇ ਬਾਲਕ ਹੋਰ ਵੀ ਹਨ, ਚਾਰ ਪੁੱਤਰ, ਪਰ ਜਿਹੜੇ ਛੋਟੇ ਆ ਸਭ ਤੋਂ ਤੇਗ ਬਹਾਦਰ ਜੀ। ਸੋ ਮਹਾਰਾਜ ਇਹਦੇ ਨਾਲ ਇਹਨਾਂ ਨਾਲ ਤੁਸੀਂ ਸਨੇਹ ਵੀ ਬੜਾ ਕਰਦੇ ਹੋ, ਪਰ ਇਹ ਵਿਰਾਗੀ ਜੇ ਬਹੁਤ ਰਹਿੰਦੇ ਆ, ਜਦੋਂ ਸੰਗਤ ਚ ਆਉਂਦੇ ਨੇ ਤਾਂ ਮਹਾਰਾਜ ਸਿਰ ਨਹੀਂ ਤਾਂ ਚੱਕਦੇ, ਆਪਣਾ ਸਿਰ ਨੀਵਾਂ ਕਰਕੇ ਰੱਖਦੇ, ਹੇਠਾਂ ਨੂੰ ਵੇਖਦੇ ਆ ਕੀ ਗੱਲ। ਕਹਿਣ ਲੱਗੇ ਆਪੇ ਦੱਸਣਗੇ। ਕਹਿਣ ਲੱਗੇ ਲਾਲ ਜੀ ਇਹ ਸੰਗਤ ਦਾ ਪ੍ਰਸ਼ਨ ਹੈ ਵੀ ਤੁਸੀਂ ਸਿਰ ਨਹੀਂ ਤਾਂ ਚੱਕ ਕੇ ਬੈਠਦੇ, ਕੀ ਕਾਰਨ? ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹੱਥ ਜੋੜ ਲਏ, ਕਹਿਣ ਲੱਗੇ ਸਤਿਗੁਰੂ ਜੀ ਪਿਤਾ ਜੀ ਆਪਣੇ ਔਗਣਾਂ ਕਰਕੇ ਨਹੀਂ ਸਿਰ ਚੱਕਣ ਨੂੰ ਜੀ ਕਰਦਾ, ਤੇ ਮੇਰੇ ਅੰਦਰ ਬੇਅੰਤ ਔਗਣ ਹਨ, ਇਸ ਕਰਕੇ ਮੈਂ ਸਿਰ ਕਿਵੇਂ ਤਾਂ ਚੱਕਾਂ, ਸਿਰ ਉੱਚਾ ਚੱਕਣ ਦਾ ਮੈਂ ਅਧਿਕਾਰੀ ਨਹੀਂ ਹਾਂ। ਸੰਗਤ ਸੁਣ ਕੇ ਹੈਰਾਨ ਰਹਿ ਗਈ ਵੀ ਛੋਟੀ ਜਿਹੀ ਬਾਲਕ ਅਵਸਥਾ ਵਿੱਚ ਕੈਸੇ ਗੁਣ ਦੈਵੀ ਗੁਣ ਹਨ। ਇਸ ਪ੍ਰਕਾਰ ਫਿਰ ਆਪਣੀ ਨਿੰਦਿਆ ਹੋਏ ਜਦੋਂ ਮਹਾਤਮਾ ਦੀ ਤਾਂ ਉਹ ਨਾਰਾਜ਼ ਨਹੀਂ ਹੁੰਦੇ। ਸੋ ਇਹ ਗੁਰਮੁਖਾਂ ਵਾਲਾ ਗੁਣ ਹੈ, ਤੇ ਮਹਾਤਮਾ ਤਾਂ ਅਵਸਥਾ ਉੱਚੀ ਹੋਣ ਕਰਕੇ ਐਸੀ ਅਵਸਥਾ ਹੈ ਭਾਈ ਨਿੰਦਿਆ ਹੋਣ ਕਰਕੇ ਮੂੰਹ ਸੰਕੋੜਦੇ ਨਹੀਂ ਹਨ, ਨਿੰਦਿਆ ਕਰਨ ਵਾਲੇ ਨਾਲ ਨਾਰਾਜ਼ ਨਹੀਂ ਹੁੰਦੇ। ਉਹਨੂੰ ਕਹਿੰਦੇ ਆ ਵੀ ਸਾਡਾ ਮਿੱਤਰ ਹੈ, ਜਿਵੇਂ ਕਬੀਰ ਜੀ ਨੇ ਬਚਨ ਉਚਾਰਨ ਕੀਤਾ, ਨਿੰਦੋ ਨਿੰਦੋ ਮੋਗੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਫਿਰ ਕਹਿੰਦੇ ਨੇ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨ ਵਸਾਈਐ, ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪੜੇ ਨਿੰਦਕ ਧੋਏ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀ, ਨਿੰਦਕ ਸੋ ਜੋ ਨਿੰਦਾ ਹੋ ਰਿਹਾ। ਜਿਹੜਾ ਸਾਡੀ ਨਿੰਦਾ ਹੋਈ ਨੂੰ ਰੋਕਦਾ ਹੈ, ਨਿੰਦਾ ਹੁੰਦੀ ਨੂੰ ਜਿਹੜਾ ਰੋਕਦਾ ਸੀ ਉਸਨੂੰ ਨਿੰਦਕ ਸਮਝਦੇ ਹਾਂ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਹਮਰਾ ਜੀਵਨ ਨਿੰਦਕ ਲੋ ਰਿਹਾ। ਸਾਡਾ ਜੀਵਨ ਇਹੋ ਜਿਹਾ ਬਣ ਚੁੱਕਾ ਸੀ ਤਾਂ ਨਿੰਦਿਆ ਲੋੜਦੇ ਹਾਂ ਵੀ ਕੋਈ ਨਿੰਦਕ ਹੋਏ ਸਾਡੀ ਨਿੰਦਿਆ ਕਰੇ, ਸਾਡੇ ਪਾਪ ਧੁੱਬ ਜਾਣ, ਸਾਡੇ ਔਗਣ ਧੁੱਬ ਜਾਣ, ਅਸੀਂ ਨਿਰੋਲ ਆਤਮੇ ਵਿੱਚ ਜੁੜ ਜਾਈਏ, ਸ਼ੁੱਧ ਹੋ ਜਾਈਏ, ਸਾਡੇ ਅੰਦਰ ਐਬ ਨਾ ਕੋਈ ਰਹਿ ਜਾਏ, ਨਿੰਦਿਆ ਕਰਕੇ ਮਿਟ ਜਾਣਗੇ ਸਾਰੇ। ਇਸ ਕਰਕੇ ਅਸੀਂ ਤਾਂ ਨਿੰਦਕ ਲੋੜਦੇ ਹਾਂ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀ, ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਹਮਰਾ ਜੀਵਨ ਨਿੰਦਕ ਲੋ ਰਿਹਾ, ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰਾ ਉਹਦਾ। ਫਿਰ ਅਖੀਰਲੀਆਂ ਪੰਕਤੀਆਂ ਵਿੱਚ ਨਿਚੋੜ ਦੱਸਿਆ, ਸਿਧਾਂਤ ਵੀ ਦੱਸ ਦਿੱਤਾ। ਕਹਿਣ ਲੱਗੇ ਜਨ ਕਬੀਰ ਕੋ ਨਿੰਦਾ ਸਾਰ, ਕਹਿੰਦੇ ਮੈਨੂੰ ਜਨ ਕਬੀਰ ਨੂੰ ਨਿੰਦਾ ਦੀ ਸਾਰ ਹੈ, ਮੈਨੂੰ ਚੰਗੀ ਲੱਗਦੀ ਹੈ ਨਿੰਦਿਆ, ਪਰ ਨਿੰਦਕ ਡੁੱਬਾ ਹਮ ਉਤਰੇ ਪਾਰ। ਇਹਦੀ ਗੱਲ ਨਾਲ ਹੈ, ਨਿੰਦਾ ਕਰਨ ਵਾਲਾ ਡੁੱਬ ਜਾਏਗਾ, ਅਸੀਂ ਪਾਰ ਉਤਰ ਜਾਵਾਂਗੇ। ਮਹਾਰਾਜ ਨੇ ਇੱਥੋਂ ਤੱਕ ਬਚਨ ਕੀਤਾ ਹੈ ਕਿ ਸਾਧ ਕਾ ਨਿੰਦਕ ਕੈਸੇ ਤਰੈ, ਸਰਪਰ ਜਾਨੋ ਨਰਕ ਹੀ ਪਰੈ। ਸਾਧੂ ਦੀ ਨਿੰਦਾ ਕਰਨ ਵਾਲਾ ਬਿਲਕੁਲ ਨਹੀਂ ਤਰ ਸਕਦਾ, ਰੱਬ ਉਹਨੂੰ ਮਾਫ ਨਹੀਂ ਕਰੇਗਾ। ਇੱਥੋਂ ਤੱਕ ਬਚਨ ਕੀਤੇ ਭਗਤ ਕੀ ਨਿੰਦਾ ਕੰਧ ਛਦਾਵੈ, ਭਗਤ ਦੀ ਨਿੰਦਾ ਦਾ ਕੰਧਾਂ ਨੇ ਛੇਕ ਪਾ ਦਿੰਦੀ ਹੈ। ਸੋ ਵੱਡੇ ਵੱਡੇ ਮਹੱਲ ਡਿੱਗ ਪੈਣਗੇ ਨਿੰਦਿਆ ਕਰਨ ਕਰਕੇ, ਵੱਡੇ ਵੱਡੇ ਜਿਹੜੇ ਸਤਿਕਾਰ ਯੋਗ ਆ ਉੱਚੀ ਅਵਸਥਾ ਤੋਂ ਹੇਠਾਂ ਡਿੱਗ ਪੈਂਦੇ ਨਿੰਦਿਆ ਕਰਨ ਕਰਕੇ। ਇਸ ਕਰਕੇ ਸਾਧੂ ਸੰਤ ਦੀ ਨਿੰਦਿਆ ਤਾਂ ਬਹੁਤ ਮਾੜੀ, ਪਰ ਬਿਲਕੁਲ ਕਿਸੇ ਦੀ ਵੀ ਨਿੰਦਿਆ ਕਰਨ ਤੋਂ ਸਤਿਗੁਰਾਂ ਨੇ ਰੋਕਿਆ ਹੈ। ਰੱਬ ਦੇ ਸੰਤ ਦੀ ਅਵਸਥਾ ਨਾ ਆਪ ਕਿਸੇ ਦੀ ਨਿੰਦਿਆ ਕਰਦਾ ਹੈ, ਤੇ ਨਾ ਆਪਣੀ ਨਿੰਦਿਆ ਹੋਣ ਤੋਂ ਨਾਰਾਜ਼ ਹੁੰਦਾ ਹੈ। ਮੈਂ ਉਸਤਤ ਜਾਂਕ ਹੈ, ਫਿਰ ਉਹ ਫੋਕੀ ਸ਼ੋਹਰਤ ਵਾਸਤੇ ਆਪਣੀ ਉਸਤਤ ਨਹੀਂ ਕਰਾ ਕੇ ਖੁਸ਼ ਹੁੰਦਾ, ਤੇ ਨਾ ਕਿਸੇ ਦੀ ਉਹ ਫੋਕੀ ਉਸਤਤ ਕਰਦਾ ਹੈ। ਮਹਾਰਾਜ ਨੇ ਕਿਹਾ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ, ਉਸਤਤ ਨਿੰਦਾ ਦਊ ਵਿਵਰਜਿਤ ਵਜੋ ਮਾਨ ਅਭਿਮਾਨਾ। ਸੋ ਇਸ ਪ੍ਰਕਾਰ ਉਸਤਤ ਜਿਹੜੀ ਕਿਸੇ ਦੀ ਮੂੰਹ ਤੇ ਕਰਨੀ, ਖੁਸ਼ਾਮਦ ਕਰਨੀ ਹੈ, ਉਹਦੇ ਨਾਲ ਅਗਲਾ ਫੁੱਲਦਾ ਮਾਣ ਚ ਆਉਂਦਾ, ਇਸ ਪ੍ਰਕਾਰ ਲੋਕਾਂ ਨੂੰ ਲੋਭ ਹੁੰਦਾ। ਇਸ ਕਰਕੇ ਮਾਇਆ ਧਾਰੀਆਂ ਦੀ ਉਸਤਤ ਵਡਿਆਈ ਕਰ ਕਰਕੇ ਮੁੱਖ ਤੇ, ਜਿਵੇਂ ਕਲੌਂਤ ਕਰਿਆ ਕਰਦੇ ਰਾਜਿਆਂ ਮਹਾਰਾਜਿਆਂ ਦੀ, ਇਸ ਪ੍ਰਕਾਰ ਜੇ ਕੋਈ ਲੀਡਰ ਆ ਜਾਏ ਤਾਂ ਸਪੀਕਰ ਮਾਇਕ ਫੜ ਫੜ ਕੇ ਉਹਨਾਂ ਦੇ ਉਸਤਤ ਦੇ ਪੁਲ ਬੰਨ ਦਿੰਦੇ ਆ ਲੋਕ, ਭਾਵੇਂ ਗੁਣ ਇੱਕ ਵੀ ਵਿੱਚ ਨਾ ਹੋਏ। ਇਸ ਪ੍ਰਕਾਰ ਜਿਹੜਾ ਸੰਤ ਹੈ, ਰੱਬ ਦਾ ਪਿਆਰਾ ਹੈ, ਉਹ ਝੂਠੀ ਉਸਤਤ ਨਹੀਂ ਕਿਸੇ ਦੀ ਕਰਦਾ, ਪਰਮਾਤਮਾ ਅਕਾਲ ਪੁਰਖ ਦੀ ਉਸਤਤ ਵਿੱਚ ਜੁੜਿਆ ਰਹਿੰਦਾ ਹੈ, ਤੇ ਨਾ ਆਪਣੀ ਉਸਤਤ ਕਰਵਾ ਕੇ ਖੁਸ਼ ਹੁੰਦਾ, ਉਹਨੂੰ ਕਿਸੇ ਪ੍ਰਕਾਰ ਦਾ ਇਹੋ ਜਿਹਾ ਲੋਭ ਨਹੀਂ ਹੁੰਦਾ। ਇਹ ਉਸਤਤ ਜਿਹੜੀ ਇੱਛਾ ਹੈ ਉਸਤਤ ਦੀ, ਬੜੀ ਦੂਰ ਤੱਕ ਵਿਅਕਤੀ ਦੇ ਨਾਲ ਜਾਂਦੀ ਹੈ ਬੰਦਗੀ ਕਰਦਿਆਂ ਹੋਇਆਂ। ਸੋ ਜਿਹਨਾਂ ਦੇ ਅੰਦਰੋਂ ਇਹ ਮੁੱਕ ਜਾਂਦੀ ਉਹ ਹੀ ਸੰਤ ਨੇ, ਜਿਹਨਾਂ ਦੇ ਅੰਦਰ ਈਖਣਾ ਮੁੱਕ ਜਾਏ ਕਿ ਸਾਡੀ ਉਸਤਤ ਹੋਏ, ਉਹ ਸੰਤ ਹੈ। ਮਹਾਰਾਜ ਲੱਛਣ ਦੱਸ ਰਹੇ ਨੇ, ਲੋਭ ਮੋਹ ਅਭਿਮਾਨਾ। ਰੱਬ ਦੇ ਸੰਤ ਨੂੰ ਲੋਭ ਨਹੀਂ ਵਿਆਪਦਾ ਪਦਾਰਥਾਂ ਨੂੰ ਜਮ੍ਹਾਂ ਕਰਨ ਦਾ, ਕਿਉਂਕਿ ਬੜਾ ਭਾਰੀ ਇਹ ਔਗੁਣ ਹੈ। ਮਹਾਰਾਜ ਕਹਿੰਦੇ ਹੇ ਲੋਭਾ ਲੰਪਟ ਸੰਗ ਸਿਰ ਮੋਰ ਅਣਕ ਲਹਿਰੀ ਕਲੋਲ ਤੇ, ਧਵੰਤ ਜੀ ਆ ਬਹੁ ਪ੍ਰਕਾਰੰ ਅਣਕ ਭਾਂਤ ਬਹੁ ਡੋਲ ਤੇ, ਨਚ ਮਿੱਤਰੰਗ ਨਚ ਚਿਸ਼ਟਕ ਨਚ ਬਾਂਧਵ ਨਚ ਮਾਤ ਪਿਤਾ ਤਵਲਜਿਆ, ਆ ਕਰਣੰ ਕਰੋ ਤਾਂ ਖਾਧਿਆ ਖਾਧਿਆ ਸਾਜਿੰਗ ਸਾਜ ਸਮਝਿਆ। ਇਸ ਪ੍ਰਕਾਰ ਇਹ ਲੋਭ ਹੈ ਨਾ ਜਿਹੜਾ, ਕਹਿੰਦੇ ਇਹ ਇਸ਼ਟ ਦਾ ਵੀ ਲਿਹਾਜ਼ ਨਹੀਂ ਰਹਿਣ ਦਿੰਦਾ। ਜਿਸ ਬੰਦੇ ਦੇ ਅੰਦਰ ਲੋਭ ਪੈਦਾ ਹੋ ਜਾਵੇ, ਹਲਕੇ ਕੁੱਤੇ ਵਰਗਾ ਬਣ ਜਾਂਦਾ। ਮਹਾਰਾਜ ਕਹਿੰਦੇ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭ ਹੈ ਬਿਗਾਰੇ। लोभी जिहड़ा हलका कुत्ता उहदे अंदर चार लक्षण हुंदे ने। एक तां उहदी पूछ सिधी हुंदी है, इह उहदी निशानी आ वी हलक गया। एक उहदा मूंह अड्डिया रहिंदा ते मूंह चों झग वगदी है, जीभ बाहर नूं कढ़ी हुंदी है, मूंह चों झग वगदी है। और एक इसे प्रकार वह पानी के नेड़े नहीं जा सकता। चौथा उगुण है कि हर एक नूं वड़दा। जिस दे अंदर लोभ ने प्रभाव पा लिया ज्यादा, वह आदमी लोभी कुत्ते वर्गा बन जाता है ते हर एक नूं वड़दा, तो मतलब हर एक नूं छलदा, ठगी मारदा, हर एक नूं दा मारन दा यतन करदा। और इसे प्रकार निंदिया रूपी झग सुटदा मूंह तो। और इसे तरह सतसंगत रूपी पानी के घाट के नेड़े नहीं जा सकता। पदार्थां नूं कठे करन दा लोभ लगा रहिंदा, दिने रात भज्जा फिरदा धंधियां विच, माया कठी करन विच सतसंगी नहीं बन सकता। और इसे प्रकार उहदी बिरती रूपी पूछ सिधी रहिंदी, उपदेश का कोई असर नहीं उहदे ते हुंदा। इस प्रकार मारे कहिंदे ने लोभ जिहड़ा हल्के कुत्ते दे हड़का वर्गा है, ते कलयुग दे अंदर सारिआं नूं इहने ग्रस लिया। इसे तरह जिहड़ा मोह है, इह जम्मण मरण का कारण बनिया होया। महाराज कहिंदे पशुआं पंछियां विच सप्पां विच सभनां अंदर इह जिहड़ा मोह अपना प्रभाव पाई जांदा, सभनां नूं अधीन करी जांदा। अभिमान हंकार हिरदे के अंदर माण बैठा हुआ सभना दे, मत कोई गल कहे कि मैनू माण नहीं फुरदा, मैं हंकार नहीं करता। यह गल कहनी भी माण ही है, हंकार ही है, मैनू माण नहीं फुरदा। इस करके बड़ी दूर जाके भी खत्म हुंदा है, देह की हंगता बनी रहिंदी है। पर रब दे संत दी अवस्था है, क्योंकि उन्हें मिथिया समझ लिया सब कुछ नूं, ऐसी गरूंद अवस्था बन जाती है प्रेमियों की। उन्हां दे अंदर ना लोभ ना मोह ना हंकार रह जाता है।
अरख सोगत रहे निहारो, नाहे मान अपमाना।
अते इस अवस्था के पात्र बन जाते हैं। एक रस अवस्था होंदी है, जे कोई पदार्थ आ जाए, कोई बच्चा जम पे, कोई खुशी का मौका हो, व्याह शादी होए, तो उन्होंने अंदर दुनिया वर्गा हरख नहीं पैदा होंदा। हरख का मतलब है खुशी। और सोग जे कोई मर जाए, कोई पदार्थ चलिया जाए, कोई लुटिया जाए, धन बर्बाद हो जाए, तो उन्होंने अवस्था फिर भी एक रस रही है। हरख ते सोग तो, खुशी ते गमी के प्रभाव तो वह मुक्त हो जाते हैं। तो ना ही मान अपमाना, ना किसी प्रकार का उन्होंने माण कराने की इच्छा भी साडा माण आदर होए। एक बार पंजाब दे विच महापुरशां दे नाल मैं भी गया, ते उत्थे किसी टाइम सी किसी अखौती महात्मा का, ते उत्थे मैं कथा कर रहा सी, ते कुछ लोग उठ के चादरां बिछाउण लई अगों दी गए। मैं बेनती करदे सी कि कोई ना जायो, रुक जाओ, जे संत होवेगा तां नाराज नहीं होवेगा, जे नाराज होवेगा भी चादरां नहीं बिछाइयां फिर संत नहीं होवेगा। संगत रुक गई, और बाद च उन्हें प्रचार कोई ना किया, उठ के तुर पिया, तो जाता कह गया तुम्हें पता लगेगा संत का निरादर किवें करीदा। तो वह आया एक नौजवान माइक फड़ के लगा बोलन, महापुरशां ने मैनू इशारा किया भी हुण तू भी कुछ बोल। फिर मैं बेनती की स्टेज से आने वाले महाराज हजूरी च आने वाले व्यक्ति का सब तो वड्डा सत्कार आद समा दिता जाए, सुनाओ अपने वचन। जो वध सत्कार होर की हो सकता, जिहड़ियां चादरां विछाउणियां उठ के संगत ने सारी लैण तुर पैना, ते गुरु ग्रंथ साहब का निरादर है, असीं नहीं बर्दाश्त कर सकते। इस करके मैं बेनती की सी, फिर उत्थे रौला पै गया भी यह बनावटी है जी, असीं तुहानूं संत मानदे सी, इह संत सुंत कोई नहीं। इस प्रकार उस मिंट च पता लग गया लोगों। इसे तरह चंडीगढ़ के कोल नाभा साहब स्थान है, उत्थे गए हुए सां, ते उत्थे एक पिंड च मैनूं प्रचार लई लियाणा सी। बाबा जी ने जाण लग्या मैनूं आवाज मार के कल्ले नूं, क्या भी उत्थे जो चलिया ना, तो उत्थे जाके चंगी तरह गल बोली भी चादर ना विछाया करो। उठ के उत्थे एक संत आउंदा बनौटी जिहा, उत्थे लोग चादर बड़िया विछाउंदे आ, भज भज के कपड़े खराब कर लेंदे आ, लेटण लग जांदे ने। इस प्रकार इउं साध संगत जी उत्थे भी लोगों इस गल का पता लगा कि इउं नहीं करना चाहीदा। कारण यह है लोग इउं करदे क्यों है, भी वह करवाया जाता आप कह के अपने चेलियां तो, खास करके कन्ना च गल दसी जाती है कि जो आई उदो सारे लोगों नाल लैके आयो, बड़िया बड़िया गड्डिया के सिरे लैके तो चादर लैके गुंद बिछाउण वास्ते आयो। इस प्रकार वह माण की इच्छा होंदी है, वह संत की अवस्था नहीं है। सो इस प्रकार रब का प्यारा माण की इच्छा नहीं रखता, उहदा अपमान भी कोई करे तो उन्हूं कोई परवाह नहीं है। सो इस प्रकार ना वह किसी का अपमान करके खुश हुंदा, ते किसी का निरादर ही करा, इस प्रकार की अवस्था तो मुक्त हो जाता है।
आसा मनसा सगल त्यागा, जागत रहे निराशा।
रब का संत जड़ा उन्हूं किसी प्रकार की आसा नहीं हुंदी, ਆਸਾਂ ਵਿੱਚ ਅਤ ਦੁੱਖ ਘਣਾ ਮਨਮੁਖ ਚਿੱਤ ਲਾਇਆ, ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ। ਆਸਾ ਦੇ ਵਿੱਚ ਮਹਾਰਾਜ ਕਹਿੰਦੇ ਅਤਿਅੰਤ ਘਣਾ ਦੁੱਖ ਹੈ, ਮਨਮੁਖਾਂ ਨੇ ਆਸਾ ਚ ਚਿੱਤ ਲਾਇਆ ਹੋਇਆ। ਜਿਹੜੇ ਲੋਕ ਆਮ ਤੌਰ ਤੇ ਗੱਲ ਕਹਿੰਦੇ ਆ ਵੀ ਜੀਵੇ ਆਸਾ ਮਰੇ ਨਿਰਾਸਾ, ਰੱਬ ਦੇ ਪਿਆਰੇ ਵੀ ਨਿਰਾਸ਼ ਹੁੰਦੇ, ਮਰ ਤਾਂ ਨਹੀਂ ਜਾਂਦੇ, ਸਰੀਰ ਤਾਂ ਕਾਇਮ ਰਹਿੰਦਾ ਪਰ ਜੀਵਤ ਭਾਵ ਤੋਂ ਠੀਕ ਮਰ ਜਾਂਦੇ ਨੇ। ਜਿਨ੍ਹਾਂ ਦੇ ਅੰਦਰ ਆਸਾ ਨਾ ਕੋ ਰਹਿ ਜਾਏ, ਇੱਛਾ ਮੁੱਕ ਜਾਣ, ਕਰਮ ਫਿਰ ਵੀ ਕਰਦੇ ਪ੍ਰਤੀਤ ਹੁੰਦੇ ਆ ਪਰ ਅਕਰੇ ਹੁੰਦੇ ਨੇ, ਕਿਰਿਆਮਾਨ ਹੁੰਦੇ ਆ ਸਰੀਰਕ ਤੌਰ ਤੇ ਪਰ ਅੰਦਰੋਂ ਅਵਸਥਾ ਅਕਰੇ ਅਵਿਨਾਸ਼ੀ ਪਰਮਾਤਮਾ ਵਾਲੀ। ਉਹ ਕਿਰਿਆਮਾਨ ਹੁੰਦਿਆਂ ਹੋਇਆਂ ਵੀ ਕਰਮ ਤੋਂ ਰਹਿਤ ਹੁੰਦੇ ਨੇ, ਇੱਛਾ ਕਰਕੇ ਕੋਈ ਕਰਮ ਨਹੀਂ ਕਰਦੇ ਹਨ। ਸੋ ਇਸ ਪ੍ਰਕਾਰ ਆਸਾ ਨਹੀਂ ਉਹਨਾਂ ਦੇ ਅੰਦਰ ਹੁੰਦੀ ਕਿਸੇ ਚੀਜ਼ ਦੀ, ਆਸਾ ਹੁੰਦੀ ਹੈ ਲੰਬੇ ਸਮੇਂ ਤੋਂ ਲੱਗੀ ਹੋਈ ਇੱਛਾ, ਮਨਸਾ ਹੁੰਦੀ ਹੈ ਜਿਹੜੀ ਸਮੇਂ ਸਮੇਂ ਤੇ ਕਈ ਵਾਸ਼ਨਾ ਫੁਰਦੀਆਂ, ਇਹ ਆਸਾ ਤੇ ਮਨਸਾ ਸਭ ਖਤਮ ਹੋ ਜਾਂਦੀ ਹੈ। ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ, ਜਦੋਂ ਤੱਕ ਆਸਾ ਮੁੱਕਦੀ ਨਹੀਂ ਉਦੋਂ ਤੱਕ ਜੰਮਣਾ ਮਰਨਾ ਨਹੀਂ ਮਿਟ ਸਕਦਾ। ਮਹਾਰਾਜ ਕਹਿੰਦੇ ਨੇ ਆਇਓ ਬੰਦਾ ਦੁਨੀ ਵਿੱਚ ਵੱਤ ਆ ਸੂਣੀ ਬੰਨ, ਵੱਤ ਫਿਰ ਚਲਿਆ ਜਾਂਦਾ ਪਰਲੋਕ ਨੂੰ, ਆਸ ਊਣੀ ਬੰਨ ਘੇਰ ਦੇ ਰੂਪੀ ਪੱਲੇ ਚ। ਆਸ ਊਣੀ ਦਾ ਮਤਲਬ ਹੈ ਆਸ ਊਣੀ ਰਹਿ ਜਾਂਦੀ ਹੈ, ਆਸਾਂ ਪੂਰੀਆਂ ਨਹੀਂ ਕਿਸੇ ਦੀਆਂ ਹੁੰਦੀਆਂ। ਸੋ ਇਸ ਪ੍ਰਕਾਰ ਇਸ ਆਸਾ ਕਰਕੇ ਇੱਛਾ ਕਰਕੇ ਦੁਬਾਰਾ ਜਨਮ ਮਿਲਦਾ ਹੈ। ਜਿਹੋ ਜੀ ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਇੱਛਾਵਾਂ ਦਾ ਤਿਆਗ ਕਰਨ ਦਾ ਨਾ ਹੀ ਭਗਤੀ ਹੈ। ਸਤਸੰਗੀ ਮਨੁੱਖ ਬੁਨਿਆਦੀ ਖਾਹਿਸ਼ਾਂ ਦਾ ਤਿਆਗ ਕਰਦਾ ਫਿਰ ਪ੍ਰਲੋਕ ਦੀ ਇੱਛਾ ਵੀ ਮਿਟ ਜਾਂਦੀ ਹੈ। ਸੋ ਇਸ ਪ੍ਰਕਾਰ ਇਹਨੂੰ ਪਦਾਰਥਾ ਭਾਵਨੇ ਕਹਿੰਦੇ ਹਨ। ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾਣ, ਸੋ ਵਾਹਿਗੁਰੂ ਵੱਲੋਂ ਪ੍ਰਾਰਬਧ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ, ਭਾਈ ਜੋ ਵਾਹਿਗੁਰੂ ਜੀ ਦੇ ਰਹੇ ਆ ਠੀਕ ਹੈ ਉਹਦੇ ਵਿੱਚ ਸੰਤੋਖ ਰੱਖ ਕੇ ਜੀਵਨ ਬਤੀਤ ਕਰਨਾ, ਜਿਹੋ ਜਿਹੇ ਪਦਾਰਥ ਬਖਸ਼ੇ ਹੈ ਉਹਨਾਂ ਦੇ ਵਿੱਚ ਸੰਤੋਖ ਹੋਣਾ। ਕਈ ਗਰੀਬ ਲੋਕਾਂ ਨੂੰ ਵੀ ਸੱਚੇ ਪਾਤਸ਼ਾਹ ਨੇ ਆਮ ਸਧਾਰਨ ਲੋਕਾਂ ਨੂੰ ਬੜਾ ਸੋਹਣਾ ਸੰਤੋਖ ਬਖਸ਼ਿਆ, ਤੇ ਜਿਹੜੇ ਕੋਠੀਆਂ ਮਹਿਲਾਂ ਮੁਨਾਰਿਆਂ ਦੇ ਮਾਲਕ ਹੈ ਉਹਨਾਂ ਅੰਦਰ ਇੰਨੀ ਜ਼ਿਆਦਾ ਤ੍ਰਿਸ਼ਨਾ ਸਾਡੀ ਸੰਸਾਰੀਆਂ ਦੇ ਅੰਦਰ ਵਧੀ ਹੋਈ ਹੈ ਵੀ ਹਾਏ ਮਾਇਆ ਹਾਏ ਮਾਇਆ, ਮਾਇਆ ਮਨੋ ਨਾ ਵਿਸਤਰਾ, ਮੰਗਿਆ ਦਮਾਂ ਦਮ ਦਮ ਦਮ, ਇੱਕ ਇੱਕ ਸਵਾਸ ਨਾਲ ਮਾਇਆ ਹੀ ਮੰਗੀ ਜਾ ਰਿਹਾ ਜੀਵ, ਇਸੇ ਕਰਕੇ ਜੰਮਣਾ ਮਰਨਾ ਬਣਿਆ ਹੋਇਆ। ਜਿਵੇਂ ਛੇਵੇਂ ਪਾਤਸ਼ਾਹ ਦੇ ਵੇਲੇ ਗਰੀਬ ਘਾਈ ਇੱਕ ਟਕਾ ਲੈ ਕੇ ਆਇਆ ਸੀ ਤੇ ਬਾਦਸ਼ਾਹ ਜਹਾਂਗੀਰ ਦੁਨੀਆਂ ਦੇ ਸੁੱਖ ਦੇ ਰਿਹਾ ਉਹ ਮੰਨਿਆ ਨਾ, ਕਹਿਣ ਲੱਗਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਪ੍ਰਲੋਕ ਵਿੱਚ ਟਿਕਾਣਾ ਚਾਹੀਦਾ ਗੁਰੂ ਮਹਾਰਾਜ ਦੇ ਚਰਨਾਂ 'ਚ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਇਆ, ਹਜ਼ੂਰ ਕਹਿਣ ਲੱਗੇ ਜ਼ਰੂਰ ਸਿੱਖਾਂ ਨਿਹਾਲ ਹੋਵੇਗਾ, ਤੇਰਾ ਜੰਮਣਾ ਮਰਨਾ ਮਿਟ ਜਾਏਗਾ, ਪ੍ਰਲੋਕ ਦੇ ਸੁੱਖ ਮਿਲਣਗੇ। ਜਹਾਂਗੀਰ ਨੇ ਪੁੱਛਿਆ ਮਹਾਰਾਜ ਇੱਕ ਟਕੇ ਪਿੱਛੇ ਇੰਨੇ ਸੁੱਖ, ਹਜ਼ੂਰ ਕਹਿਣ ਲੱਗੇ ਨਹੀਂ ਸੰਤੋਖ ਨੂੰ ਭਾਗ ਲੱਗਾ ਹੈ, ਕ੍ਰਿਸ਼ਨਾ ਬੁਝੇ ਹਰ ਕਾ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲੱਗੇ ਪੂਰਨ ਧਿਆਨ। ਮਾਇਆ ਤੇ ਰਹਿੰਦੇ ਹੋਏ ਨਿਰਾਸੇ ਹੁੰਦੇ ਨੇ। ਸੰਤ ਬਾਬਾ ਅਤਰ ਸਿੰਘ ਸਾਹਿਬ ਨੂੰ ਪਟਿਆਲੇ ਵਾਲੇ ਰਾਜਿਆਂ ਨੇ ਇੱਕ ਲੋਈ ਭੇਟਾ ਕੀਤੀ ਸੀ, ਕਾਲੇ ਰੰਗ ਦੀ ਬੜੀ ਸੋਹਣੀ ਬਹੁਤ ਮਹਿੰਗੀ, ਤੇ ਇੱਕ ਦੇਵਪੁਰੀ ਮਹਾਤਮਾ ਸੀ, ਰਾਏਪੁਰ ਦਾ ਸੀ ਸਾਧ, ਉਹ ਚੱਲ ਕੇ ਆਇਆ ਜਦੋਂ ਮਹਾਂਪੁਰਸ਼ਾਂ ਦੇ ਕੋਲ, ਉਹਨੇ ਤੁਰਿਆ ਆਉਂਦਿਆਂ ਫੁਰਨਾ ਕਰ ਲਿਆ ਭਈ ਉਹ ਜਿਹੜੀ ਲੋਈ ਹੈ ਸੰਤ ਮੈਨੂੰ ਦੇ ਦੇਣਾ ਕਿਤੇ, ਮੈਂ ਬੁੱਕਲ ਮਾਰਿਆ ਕਰਾਂ। ਜਦੋਂ ਨੇੜੇ ਆ ਕੇ ਬੈਠ ਗਿਆ ਤੇ ਆਉਂਦਿਆਂ ਉਹਨੇ ਪਹਿਲਾਂ ਪ੍ਰਸ਼ਨ ਕੀਤਾ, ਕਹਿਣ ਲੱਗਾ ਜੀ ਮਾਇਆ ਵਿੱਚ ਕਿਵੇਂ ਨਿਰਲੇਪ ਰਹਿੰਦੇ ਹੋ, ਸੰਤਾਂ ਨੇ ਲੋਈ ਲਾਹ ਕੇ ਉੱਤੇ ਦੇ ਦਿੱਤੀ। ਕਹਿਣ ਲੱਗਾ ਨਹੀਂ ਜੀ ਤੁਹਾਨੂੰ ਫੱਪਦੀ ਹੈ ਤੁਸੀਂ ਰੱਖੋ। ਕਹਿਣ ਲੱਗੇ ਸਾਰਾ ਫੁਰਨਾ ਕਾਹਤੋਂ ਕੀਤਾ ਸੀ, ਪਹਿਲਾਂ ਇੱਛਾ ਕੀਤੀ ਤੁਰਿਆ ਆਉਂਦਿਆਂ, ਹੁਣ ਕਹਿੰਦਾ ਨਹੀਂ ਤੁਹਾਨੂੰ ਫੱਪਦੀ ਹੈ। ਕਹਿੰਦੇ ਜਿਵੇਂ ਲੋਈ ਲਾਹ ਕੇ ਤੇਰੇ ਉੱਤੇ ਦੇ ਦਿੱਤੀ ਹੈ ਨਾ, ਤਿਆਗਤੀ ਹੈ, ਇਸੇ ਤਰ੍ਹਾਂ ਮਾਇਆ 'ਚ ਨਿਰਲੇਪ ਰਹਿੰਦੇ ਹਾਂ। ਜਿਨ੍ਹਾਂ ਨੇ ਦਿੱਤੀ ਜਦੋਂ ਉਹਨਾਂ ਨੂੰ ਕੋਈ ਵਰ ਨਹੀਂ ਅਸੀਂ ਦਿੱਤਾ, ਜੇ ਉਹਨਾਂ ਬਦੋ ਬਦੀ ਦੇ ਦਿੱਤੀ ਭੇਟਾ ਕਰਦੇ ਉੱਤੇ ਲੈ ਲਈਏ, ਤੂੰ ਮੰਗ ਲਈ ਤੈਨੂੰ ਫੜਾ ਦਿੱਤੀ, ਇਸ ਪ੍ਰਕਾਰ ਦੀ ਅਵਸਥਾ ਹੈ ਸਾਡੀ। ਫਿਰ ਕਹਿਣ ਲੱਗਾ ਜੀ ਭੇਖ ਕਿਹੜਾ ਧਾਰਨ ਕਰਾਂ। ਕਹਿਣ ਲੱਗੇ ਭੇਖ ਬਣਾਉਣ ਦੀ ਲੋੜ ਨਹੀਂ, ਰੱਬ ਭੇਖਾਂ 'ਚ ਨਹੀਂ ਭਤੀਜਦਾ, ਰੱਬ ਤਾਂ ਅੰਦਰਲੇ ਪ੍ਰੇਮ ਕਰਕੇ ਰੀਝਦਾ। ਕਹਿਣ ਲੱਗਾ ਫਿਰ ਵੀ, ਕਹਿਣ ਲੱਗੇ ਜੀ ਵੇਖ ਭੇਖ ਰੱਬ ਨੇ ਜਿਹੜਾ ਬਣਾਇਆ ਹੋਇਆ, ਕਸ਼ਹਿਰਾ ਸੀ ਆਪਣਾ ਨਗੇਜ ਢੱਕਣ ਲਈ ਜਪ ਸਤ ਦੀ ਨਿਸ਼ਾਨੀ ਵਜੋਂ ਪਾਇਆ, ਔਰ ਕੇਸ ਦੇ ਦਾੜਾ ਰੱਬ ਦੇ ਵੱਲੋਂ ਇਹ ਮਨੁੱਖ ਦਾ ਸਰੂਪ ਹੈ, ਔਰ ਇਸੇ ਪ੍ਰਕਾਰ ਕੰਘਾ ਸਫਾਈ ਵਾਸਤੇ ਕੇਸਾਂ ਦੀ ਸਫਾਈ ਲਈ, ਔਰ ਇਸੇ ਤਰ੍ਹਾਂ ਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਦੀ ਨਿਸ਼ਾਨੀ ਹੈ, ਇਹ ਬਾਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਹਨ, ਕਿਰਪਾਨ ਅਸੀਂ ਆਪਣੀ ਰੱਖਿਆ ਲਈ ਤੇ ਮਜ਼ਲੂਮ ਦੀ ਰੱਖਿਆ ਵਾਸਤੇ ਪਾਈ ਹੋਈ ਹੈ, ਇਹ ਭੇਖ ਨਹੀਂ ਹੈ, ਇਹ ਰੱਬ ਦਾ ਹੁਕਮ ਹੈ। ਕਹਿਣ ਲੱਗਾ ਸੱਤ ਵਜਨ, ਫਿਰ ਉਹਨੇ ਅੰਮ੍ਰਿਤ ਛਕ ਲਿਆ ਸੀ, ਸਿੰਘ ਸੱਜ ਗਿਆ। ਇਸ ਪ੍ਰਕਾਰ ਰੱਬ ਦੇ ਸੰਤ ਜਿਹੜੇ ਨਿਰਾਸਾ ਹੋ ਕੇ ਨਿਰਾਸੇ ਹੋ ਕੇ ਜਗਤ ਵਿੱਚ ਜੀਵਨ ਤਾਂ ਬਤੀਤ ਕਰਦੇ ਨੇ ਪਰ ਇੱਛਾ ਕੋਈ ਨਹੀਂ ਹੁੰਦੀ। ਜਿਵੇਂ ਸੰਤ ਈਸ਼ਰ ਸਿੰਘ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ, ਕਈ ਲੋਕ ਸਵਾਲ ਕਰਦੇ ਵੀ ਤੁਸੀਂ ਨਿੱਤ ਨਵਾਂ ਜੋੜਾ ਤੇ ਨਵੇਂ ਕਢਾਈ ਵਾਲੇ ਵਸਤਰ, ਬਹੁਤ ਸੋਹਣੇ ਸੋਹਣੇ ਵਸਤਰ ਪਾਉਂਦੇ, ਇਹਦਾ ਕੀ ਕਾਰਨ? ਕਹਿਣ ਲੱਗੇ ਹੁਣ ਤਾਂ ਇੱਛਾ ਕੋਈ ਨਹੀਂ ਪਰ ਜਿਸ ਵੇਲੇ ਛੋਟੀ ਉਮਰ ਸੀ ਬੜੇ ਸੰਤ ਚੜ੍ਹਾਈ ਕਰ ਗਏ ਤੇ ਅਸੀਂ ਨਿਰਾਸੇ ਜੇ ਹੋਏ, ਦੁਨੀਆਂ ਤੋਂ ਫਿਰਦੇ ਸੀ, ਉਦੋਂ ਕੋਲ ਕੁਝ ਨਹੀਂ ਸੀ, ਕਲੇਸ਼ਾ ਹੋਰ ਆਈ ਤੇ ਕੋਲ ਕੁਝ ਹੋਵੇ, ਹੁਣ ਤਾਂ ਵਸਤਰ ਵੀ ਪਹਿਨਣ ਵਾਸਤੇ ਮਾਇਆ ਕੋਲ ਕੁਛ ਨਹੀਂ ਹੈ, ਉਹ ਮਹਾਰਾਜ ਇੱਛਾ ਪੂਰੀ ਕਰਦੇ ਆ ਆਪਣੇ ਆਪ ਹੀ, ਬਦੋ ਬਦੀ ਇੱਛਾ ਪੂਰੀ ਹੋ ਰਹੀ, ਹੁਣ ਇੱਛਾ ਕੋਈ ਨਹੀਂ, ਸੰਗਤਾਂ ਬਦੋ ਬਦੀ ਚੋਲੇ ਨਵੇਂ ਨਵੇਂ ਸਵਾ ਕੇ ਰੋਜ਼ ਨਵੇਂ ਤੋਂ ਨਵਾਂ ਜੋੜਾ ਲੈ ਕੇ ਆਉਂਦੀਆਂ, ਇਸ ਕਰਕੇ ਹੰਡਾਉਣਾ ਹੀ ਪੈਣਾ ਇਹ, ਪਰ ਹੁਣ ਇੱਛਾ ਕੋਈ ਨਹੀਂ ਹੈ। ਇਸ ਪ੍ਰਕਾਰ ਦੁਨੀਆਂ ਵੇਖ ਕੇ ਕਈ ਵਾਰ ਚੱਕਰਤ ਹੋ ਜਾਂਦੀ ਹੈ, ਜਾਂ ਇਸ ਖਿਆਲ ਚ ਲੋਕ ਪੈ ਜਾਂਦੇ ਆ ਵੀ ਸੰਤ ਬਣ ਕੇ ਵੇਖ ਕਿਹੋ ਜਿਹਾ ਲਿਬਾਸ ਪਾਇਆ ਹੋਇਆ, ਕਿੱਡਾ ਟੌਰ ਕੱਢਿਆ ਹੋਇਆ, ਪਰ ਰੱਬ ਦੇ ਪਿਆਰੇ ਰਾਜੇ ਜੋਗੀ ਹੁੰਦੇ ਨੇ, ਉਹ ਇਸ ਅਵਸਥਾ ਚ ਅੰਦਰੋਂ ਤਿਆਗ ਹੁੰਦਾ, ਨਿਰਾਸਾ ਹੁੰਦੇ ਨੇ, ਤੇ ਬਾਹਰੀ ਤੌਰ ਤੇ ਵਸਤਰ ਵੀ ਭਾਵੇਂ ਚੰਗੇ ਪਾਉਣ, ਸੋ ਪਰ ਇਹ ਕਿਸੇ ਕਿਸੇ ਦੀ ਅਵਸਥਾ। ਕਈ ਲੋਕ ਰੀਸਾਂ ਵੀ ਕਰਦੇ ਅੱਜ ਕੱਲ੍ਹ, ਸੋਹਣੇ ਵਸਤਰ ਪਾ ਕੇ ਵੀ ਲੋਕ ਕਹਿਣਗੇ ਬੜਾ ਸੰਤ ਹੈ, ਸੋ ਬੜਾ ਟੌਰ ਹੈ ਸੰਤ ਦਾ। ਇਸ ਪ੍ਰਕਾਰ ਦੇ ਕਈ ਮੈਨੂੰ ਮਿਲੇ, ਇਉਂ ਸਾਧ ਸੰਗਤ ਜੀ ਇਹ ਅੰਦਰਲੀ ਅਵਸਥਾ ਬਹੁਤ ਜ਼ਿਆਦਾ ਕਮਾਈ ਕਰਕੇ ਐਸੀ ਹੁੰਦੀ ਹੈ, ਜਿਸ ਵੇਲੇ ਸਭ ਇੱਛਾ ਮਰ ਜਾਣ, ਨਿਰਸ਼ਿਤ ਅਵਸਥਾ ਬਣ ਜਾਏ, ਉਹ ਕੋਈ ਵਿਰਲੇ ਵਿਰਲੇ ਹੁੰਦੇ ਨੇ, ਹੈ ਨਾ ਵਿਰਲੇ ਨਾ ਹੀ ਘਣੇ, ਕੋਟ ਮਧੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਸ ਪ੍ਰਕਾਰ ਮਾਰੇ ਕਹਿੰਦੇ ਐਸਾ ਬ੍ਰਹਮ ਗਿਆਨੀ ਹੁੰਦਾ।
ਕਾਮ ਕਰੋਧ ਜਹ ਪਰਸ ਨਾਹਿਨ ਤੇ ਘਟ ਬ੍ਰਾਹਮਣ ਵਾਸ।
ਇਉਂ ਇਹ 17 ਕੁੱਲ ਲੱਛਣ ਬਿਆਨ ਕੀਤੇ, 15 ਪਹਿਲੀਆਂ ਪੰਕਤੀਆਂ ਹੋ ਚੁੱਕੇ ਹਨ। ਹੁਣ ਕਾਮ ਕਰੋਧ ਜਿਹਨਾਂ ਨੂੰ ਪਰਸਦਾ ਨਹੀਂ ਹੈ, ਨਾ ਕਾਮ, ਕਿਉਂਕਿ ਅੰਦਰ ਕਾਮਨਾ ਕੋਈ ਨਹੀਂ ਰਹਿ ਜਾਂਦੀ, ਜਿਹਨਾਂ ਦੇ ਅੰਦਰੋਂ ਸਭ ਵਾਸ਼ਨਾ ਖਤਮ ਹੋ ਜਾਣ, ਉਹਨਾਂ ਦੇ ਮਨ ਦੇ ਉੱਪਰ ਵਿਕਾਰ ਦਾ ਪ੍ਰਭਾਵ ਨਹੀਂ ਪੈਂਦਾ। ਜਦੋਂ ਪਕੜੀ ਕਿਸੇ ਚੀਜ਼ ਨਾਲ ਨਹੀਂ, ਫਿਰ ਕ੍ਰੋਧ ਵੀ ਨਹੀਂ ਜਾਗਦਾ। ਕ੍ਰੋਧ ਉਦੋਂ ਹੀ ਪੈਦਾ ਹੁੰਦਾ ਜਿਸ ਚੀਜ਼ ਨਾਲ ਲਗਾ, ਜਦੋਂ ਉਸ ਚੀਜ਼ ਨੂੰ ਕੋਈ ਛੇੜੇ ਤਾਂ ਉਸ ਵੇਲੇ ਕ੍ਰੋਧ ਜਿਹੜਾ ਹਾਵੀ ਹੋ ਜਾਂਦਾ, ਇਹ ਰੂਪ ਧਾਰ ਲੈਂਦਾ ਆਪਣਾ ਪ੍ਰਚੰਡ। ਇਸ ਪ੍ਰਕਾਰ ਚਿੱਤ ਦੀ ਤੀਖਣ ਬਿਰਤੀ ਦਾ ਨਾਮ ਕ੍ਰੋਧ ਹੈ। ਸੋ ਕਹਿੰਦਾ ਮੈਂ ਅੰਧ ਕਰੋ ਦੁਰਗਵੰਤਨ ਕੋ, ਸ਼ੁੱਤਵੰਤਨ ਕੋ ਬਧਰੋ ਕਰ ਡਾਰੋ। ਕ੍ਰੋਧ ਕਹਿੰਦਾ ਮੈਂ ਅੱਖਾਂ ਵਾਲਿਆਂ ਨੂੰ ਉਹਨੇ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਜਦੋਂ ਮੈਂ ਉਹਨਾਂ ਆਪਣਾ ਪ੍ਰਭਾਵ ਪਾਉਂਦਾ। ਪਰ ਜਿਹੜੇ ਇਸ ਅਵਸਥਾ 'ਚ ਖੇਡਦੇ ਹਨ ਕਿ ਪਰਮਾਤਮਾ ਦਾ ਪ੍ਰੇਮ ਹੀ ਪ੍ਰੇਮ, ਅੰਦਰ ਹੋਰ ਇੱਛਾ ਹੀ ਕੋਈ ਨਹੀਂ, ਉਹਨਾਂ ਨੂੰ ਕ੍ਰੋਧ ਵੀ ਨਹੀਂ ਦਬਲ ਸਕਦਾ। ਕ੍ਰੋਧ ਨੂੰ ਉਹਨਾਂ ਨੇ ਸ਼ਾਂਤੀ ਧਾਰਨ ਕਰਕੇ ਵਸ ਕਰ ਲਿਆ, ਕਾਮ ਨੂੰ ਵਸਤੂ ਵਿਚਾਰ ਦੁਆਰਾ, ਮੋਹ ਨੂੰ ਵਿਵੇਕ ਦੁਆਰਾ, ਲੋਭ ਨੂੰ ਸੰਤੋਖੀ ਬਣ ਕੇ, ਹੰਕਾਰ ਨੂੰ ਨਿਮਰਤਾ ਦਾ ਗੁਣ ਧਾਰਨ ਕਰਕੇ ਅਧੀਨ ਕਰ ਲਿਆ ਹੈ। ਕਾਮ ਕ੍ਰੋਧ ਉਹਨਾਂ ਨੂੰ ਪਰਸ ਵੀ ਨਹੀਂ ਸਕਦਾ, ਛੋਹ ਨਹੀਂ ਸਕਦਾ, ਨੇੜੇ ਨੇੜੇ ਨਹੀਂ ਫੜਕ ਸਕਦਾ। ਕਹਿੰਦੇ ਤੇ ਘੱਟ, ਉਸ ਘੱਟ ਹਿਰਦੇ ਅੰਦਰ, ਉਸ ਘੱਟ ਸਰੀਰ ਅੰਦਰ ਹੋਰ ਨਹੀਂ ਕਿਸੇ ਦਾ ਵਾਸਾ, ਬ੍ਰਹਮ ਦਾ ਹੀ ਨਿਵਾਸ ਸਮਝ ਲਓ। ਉੱਥੇ ਬ੍ਰਹਮ ਹੀ ਬ੍ਰਹਮ ਹੈ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਉਹ ਆਪ ਖੁਦ ਹੀ ਰੱਬ ਬਣ ਜਾਂਦਾ। ਸੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਉਹਦੇ ਦਰਸ਼ਨਾਂ ਦੇ ਉੱਤੇ ਆਏ ਹੁੰਦੇ ਨੇ, ਦਰਸ਼ਨ ਪਰਸਨ ਵਾਸਤੇ ਆਉਂਦੇ ਆ, ਕਿਉਂਕਿ ਐਸੀ ਅਵਸਥਾ ਦਾ ਮਾਲਕ ਬ੍ਰਹਮ ਗਿਆਨੀ ਬ੍ਰਹਮ ਰੂਪ ਹੀ ਹੁੰਦਾ। ਸੋ ਇਸ ਪ੍ਰਕਾਰ ਜਿਹਨਾਂ ਨਾਲ ਵਿਸਰੈ ਨਾਮ ਸੇ ਕਿੰਨੇ ਹੈ, ਭੇਦ ਨਾ ਜਾਣੋ ਮੂਲ ਸਾਈਂ ਜੇ ਹੈ। ਕੁਝ ਲੋਕ ਸਾਧ ਸੰਗਤ ਜੀ ਘਰਾਂ ਚ ਵਸਦੇ ਹੋਏ ਵੀ ਬੰਦਗੀ ਦੁਆਰਾ ਐਸੀ ਉੱਚੀ ਅਵਸਥਾ ਦੇ ਮਾਲਕ ਹੁੰਦੇ ਆ ਵੀ ਦੁਨੀਆਂ ਨਹੀਂ ਉਹਨਾਂ ਨੂੰ ਜਾਣਦੀ। ਇੱਕ ਸਾਧ ਸੰਗਤ ਜੀ ਇਤਿਹਾਸ ਦਾ ਪੰਨਾ ਅਣਗੌਲਿਆ ਹੈ, ਬਹੁਤ ਘੱਟ ਧਿਆਨ ਉੱਧਰ ਦਿੱਤਾ ਗਿਆ, ਪਰ ਇੱਕ ਬਚਨ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਇੱਕ ਮਾਈ ਸੀ ਜਿਹਦਾ ਨਾਂ ਸੀ ਮਾਈ ਦੇਸਾਂ, ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜਾ ਭੁੱਚੋਗੇ ਨਗਰ ਹੈ, ਭਾਈ ਭਗਤੂ ਦੀ ਬੰਸ ਵਿੱਚੋਂ ਉਹਨਾਂ ਦੀ ਨਹੁੰ ਲੱਗਦੀ ਸੀ। ਉਹਦਾ ਪਤੀ ਚੜ੍ਹਾਈ ਕਰ ਗਿਆ ਸੀ, ਪਹਿਲਾਂ ਹਰ ਸਾਲ ਕੋਈ 600 ਰੇਜਾ ਆਪਣੀ ਹੱਥੀਂ ਬੁਣ ਕੇ ਇੱਕ ਇੱਕ ਧਾਗੇ ਨਾਲ ਵਾਹਿਗੁਰੂ ਜਪ ਕੇ ਉਹ ਆਨੰਦਪੁਰ ਸਾਹਿਬ ਭੇਜਿਆ ਕਰਦੀ। ਜਦੋਂ ਇੱਕ ਵਾਰੀ ਫਿਰ ਉਹਦਾ ਪਤੀ ਚੜ੍ਹਾਈ ਕਰ ਗਿਆ, ਬਿਰਧ ਅਵਸਥਾ ਸੀ, ਭਾਈ ਭਗਤ ਦੀ ਨੋਹ ਹੋਣ ਕਰਕੇ ਬਾਹਰ ਘੱਟ ਨਿਕਲਿਆ ਕਰਦੀ, ਕੋਈ ਊਜ ਨਾ ਲਾਏ, ਬਿਰਧ ਹੋ ਗਈ ਹੈ। ਸੋ ਪਰ ਦਸਵਾਂ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਘ ਹੈ ਬੜੀ ਭਾਰੀ ਅੰਦਰ, ਔਰ ਜਪਦੀ ਰਹਿੰਦੀ ਹੈ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ। ਪਰਿਵਾਰ ਦੇ ਸੰਬੰਧੀਆਂ ਨੇ ਵੀ ਉਹਦੇ ਨਾਲ ਉਹ ਨਾਤਾ ਤੋੜ ਲਿਆ। ਸੋ ਦੁਨੀਆਂ ਨੂੰ ਨਹੀਂ ਪਤਾ ਕਿ ਕੈਸੀ ਅਵਸਥਾ 'ਚ ਖੇਡਦੀ ਹੈ, ਪਰ ਉਹ ਮਾਈ ਬਹੁਤ ਵਧੀਕ ਪ੍ਰੇਮਣ ਸੀ। ਅਖੀਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਵੇਲੇ ਦਮਦਮਾ ਸਾਹਿਬ ਆਏ, ਉਸ ਵੇਲੇ ਭਾਈ ਭਗਤੂ ਦਾ ਪੋਤਰਾ ਭਾਈ ਦਿਆਲ ਦਾਸ ਗਿਆ ਦਰਸ਼ਨਾਂ ਨੂੰ। ਹਜ਼ੂਰ ਨੇ ਕਿਹਾ ਸੀ ਅੰਮ੍ਰਿਤ ਛਕ ਲਓ, ਸਿੱਖੀ ਨਵਿਆ ਦਈਏ, ਪਹਿਲਾਂ ਤੁਹਾਡੀ ਕੋਲ ਜਿਹੜੀ ਸਿੱਖੀ ਸੀ ਉਹ ਸੇਵਾ ਕਰਨ ਵਾਲੇ ਸ਼ਰਧਾਲੂ ਲੈ ਕੇ ਲੁੱਟ ਗਏ, ਇਸ ਕਰਕੇ ਨਵੀਂ ਪਿਉਂਦ ਚਾੜਦੀ ਅੰਮ੍ਰਿਤ ਛਕ ਲਓ, ਤੇ ਮੰਨਿਆ ਨਹੀਂ ਸੀ। ਫਿਰ ਬਾਅਦ ਚ ਭਾਈ ਰਾਮ ਸਿੰਘ ਜੀ ਜਾ ਕੇ ਅੰਮ੍ਰਿਤ ਛਕ ਕੇ ਆਏ ਸੀ ਉਹਨਾਂ ਦੇ ਕੋਲ ਵਿੱਚੋਂ, ਭਾਈ ਰਾਮਾ ਨਾਮ ਸੀ ਉਹਨਾਂ ਦਾ। ਫਿਰ ਹਜ਼ੂਰ ਦੇ ਕੋਲ ਰਾਮ ਸਿੰਘ ਜੀ ਜਾਇਆ ਕਰਦੇ, ਪਰ ਮਾਈ ਵਿਚਾਰੀ ਦਰਸ਼ਨਾਂ ਦੀ ਤਮੰਨਾ ਵਾਲੀ ਸੀ, ਜਾ ਨਹੀਂ ਸੀ ਸਕਦੀ, ਬਿਰਧ ਅਵਸਥਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਰਾਮ ਸਿੰਘ ਤੇਰੇ ਪਿੰਡ ਜਾਣ ਨੂੰ ਖਿੱਚ ਪੈਂਦੀ ਹੈ। ਕਹਿਣ ਲੱਗਾ, ਮਹਾਰਾਜ ਗਰਮੀ ਦੀ ਰੁੱਤ ਹੈ, ਮੋਟਾ ਮੋਟਾ ਰੇਤਾ ਤਪਦਾ ਹੋਵੇਗਾ, ਤੁਹਾਨੂੰ ਖੇਦ ਹੋਵੇਗਾ। ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਅਸੀਂ ਆ ਰਹੇ ਹਾਂ, ਇੰਤਜ਼ਾਮ ਕੀਤਾ ਜਾਏ। ਪੁੱਜੋ ਕੇ ਨਗਰ ਦੇ ਬਾਹਰ ਵਾਰ ਇੱਕ ਕੁੱਲਾ ਪਾਇਆ ਗਿਆ, ਰੇਤ ਨੂੰ ਪਾਣੀ ਵਧੀਕ ਛਿੜਕ ਕੇ ਠਾਰਿਆ ਗਿਆ ਔਰ ਠੰਡਾ ਜਲ ਹਜ਼ੂਰ ਵਾਸਤੇ ਰੱਖਿਆ ਗਿਆ। ਹਜ਼ੂਰ ਦੇ ਨਾਲ ਕੁਝ ਸਿੰਘ ਹਨ, ਘੋੜੇ ਤੇ ਸਵਾਰ ਹੋ ਕੇ ਦਮਦਮਾ ਸਾਹਿਬ ਤੋਂ ਸੱਚੇ ਪਾਤਸ਼ਾਹ ਪਿੰਡ ਵਿੱਚ ਗਏ। ਨਗਰ ਦੇ ਬਾਹਰ ਵਾਰ ਉਤਾਰਾ ਕਰਾਇਆ ਗਿਆ, ਲੋਕ ਦਰਸ਼ਨਾਂ ਨੂੰ ਆਏ, ਮਾਈ ਆ ਨਹੀਂ ਸਕੀ। ਹਜ਼ੂਰ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕਿਆ, ਵਿਸ਼ਰਾਮ ਕੀਤਾ। ਅਗਲੇ ਦਿਨ ਦੁਪਹਿਰ ਦਾ ਪ੍ਰਸ਼ਾਦਾ ਛਕਣ ਲਈ ਭਾਈ ਰਾਮ ਸਿੰਘ ਨੇ ਗ੍ਰਹਿ ਵਿੱਚ ਸੱਦਿਆ, ਮਹਾਰਾਜ ਨੂੰ, ਮਹਾਰਾਜ ਘਰ 'ਚ ਵੀ ਚਰਨ ਪਾ ਦਿਓ, ਨਾਲੇ ਪ੍ਰਸ਼ਾਦਾ ਛਕੋ। ਹਜ਼ੂਰ ਜਾ ਰਹੇ ਨੇ ਤੁਰੇ, ਉਸ ਮਾਈ ਨੇ ਇੱਕ ਖੇਸ ਬੁਣ ਕੇ ਰੱਖਿਆ ਹੈ, ਇੱਕ ਇੱਕ ਤਨ ਨਾਲ ਵਾਹਿਗੁਰੂ ਜਪਿਆ ਹੈ ਔਰ ਇਸ ਪ੍ਰਕਾਰ ਉੱਚੀ ਅਵਸਥਾ ਵਾਲੀ ਹੈ। ਲਾਲ ਕੰਨੀ ਲਾਈ ਹੈ ਦੁਆਲੇ ਖੇਸ ਦੇ, ਤੇ ਉਹ ਖੇਸ ਸਾਂਭ ਕੇ ਰੱਖਿਆ ਵੀ ਜਦੋਂ ਕਲਗੀਧਰ ਜੀ ਆਉਣਗੇ ਉਹਨਾਂ ਦੇ ਹੇਠਾਂ ਵਿਛਾ ਕੇ ਉੱਪਰ ਬਿਠਾ ਕੇ ਪ੍ਰਸ਼ਾਦ ਛਕਾਉਣਾ। ਔਰ ਸੱਚੇ ਪਾਤਸ਼ਾਹ ਜਿਸ ਵੇਲੇ ਘੋੜੇ ਤੇ ਸਵਾਰ ਹੋ ਕੇ ਭਾਈ ਰਾਮ ਸਿੰਘ ਦੇ ਘਰ ਨੂੰ ਗਏ, ਰਸਤੇ 'ਚ ਮਾਈ ਦੇਸਾਂ ਦਾ ਘਰ ਸੀ, ਉਹਦੀ ਇੱਕ ਸਹੇਲੀ ਜਿਸਦਾ ਨਾਮ ਮਾਈ ਅਤੀਸੋ ਹੈ, ਉਹਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੀ, ਅੰਦਰ ਦੀ ਗੱਲ ਹੋਰ ਕਿਸੇ ਨੂੰ ਨਹੀਂ ਪਤਾ। ਦੋਵੇਂ ਜਪਣ ਵਾਲੀਆਂ ਹਨ, ਉਹ ਦੋਵੇਂ ਮਾਈਆਂ ਆਪਣੇ ਘਰ ਦੇ ਦਰਵਾਜ਼ੇ ਦੇ ਤਖ਼ਤੇ ਉਹਦੇ ਖਲੋਤੀਆਂ ਹਨ। ਕਛ ਵਿੱਚ ਖੇਸ ਲਿਆ ਹੋਇਆ ਗੁਰੂ ਕਲਗੀਧਰ ਦੀ ਭੇਟਾ ਕਰਨ ਲਈ ਔਰ ਦਸਮ ਪਾਤਸ਼ਾਹ ਘੋੜੇ ਤੇ ਜਾ ਰਹੇ ਨੇ। ਭਾਈ ਰਾਮ ਸਿੰਘ ਜੀ ਅੱਗੋਂ ਆਵਾਜ਼ਾਂ ਮਾਰ ਰਹੇ, ਮਹਾਰਾਜ ਅੱਗੇ ਆ ਜਾਓ, ਅੱਗੇ ਘਰ ਦਾ ਦਰਵਾਜ਼ਾ। ਪਰ ਸੱਚੇ ਪਾਤਸ਼ਾਹ ਮਾਈ ਦੇਸਾਂ ਦੇ ਦਰਵਾਜ਼ੇ ਅੱਗੇ ਖਲੋ ਗਏ, ਘੋੜੇ ਤੋਂ ਉਤਰੇ, ਮਾਈ ਦੇਸਾਂ ਦੀ ਕਛ ਵਿੱਚ ਲਿਆ ਹੋਇਆ ਖੇਸ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਹੱਥ ਨਾਲ ਖਿੱਚ ਲਿਆ। ਮਾਈ ਦੇਸਾਂ ਚਰਨਾਂ ਤੇ ਡਿੱਗ ਪਈ, ਵੈਰਾਗ ਦੇ ਹੰਝੂ ਚੱਲੇ, ਕਲਗੀਧਰ ਦੇ ਚਰਨ ਧੋ ਦਿੱਤੇ। ਹਜ਼ੂਰ ਨੇ ਆਪ ਬਾਹਾਂ ਤੋਂ ਫੜ ਕੇ ਮਾਤਾ ਨੂੰ ਉਠਾਇਆ ਤੇ ਖੇਸ ਥਮਾ ਕੇ ਹੱਥ ਵਿੱਚ ਕਹਿਣ ਲੱਗੇ, ਲੈ ਮਾਈ, ਤੇਰੀ ਇੱਛਾ ਪੂਰੀ ਜ਼ਰੂਰ ਹੋਵੇਗੀ, ਮੈਂ ਪ੍ਰਸ਼ਾਦ ਛਕਣਾ ਵਾਂਗਾ। ਹਜ਼ੂਰ ਨੂੰ ਇਹ ਵੇਖ ਕੇ ਕੌਤਕ ਕਰਦਿਆਂ ਸਾਰੇ ਬੜੇ ਹੈਰਾਨ ਹੋ ਰਹੇ ਨੇ। ਹਜ਼ੂਰ ਗੁਰੂ ਕਲਗੀਧਰ ਜੀ ਅੱਗੇ ਗਏ ਤੇ ਭਾਈ ਰਾਮ ਸਿੰਘ ਦੇ ਜਿਹੜੇ ਸ਼ਰੀਕ ਸਨ ਭਾਈ ਤਖਤ ਸਿੰਘ, ਉਹਨਾਂ ਦੇ ਘਰ ਦੇ ਵਿੱਚ ਦੀ ਪੌੜੀਆਂ ਚੜ੍ਹਦੀਆਂ ਸੀ ਰਾਮ ਸਿੰਘ ਦੇ ਚਬਾਰੇ ਨੂੰ, ਤੇ ਰਾਮ ਸਿੰਘ ਦੀ ਉਹਨਾਂ ਨਾਲ ਲਾਗਡਾਟ ਸੀ, ਸ਼ਰੀਕਾ ਪੁਣਾ ਸੀ। ਕਹਿਣ ਲੱਗਾ, ਮਹਾਰਾਜ ਇੱਧਰ ਦੀ ਆਓ, ਆਪਣੇ ਘਰ ਵਿੱਚ ਦੀ ਪੌੜੀ ਲਾ ਕੇ ਲੱਕੜ ਦੀ ਉੱਪਰ ਚੜ੍ਹਾਇਆ ਦਸ਼ਮੇਸ਼ ਪਿਤਾ ਨੂੰ। ਕੁਝ ਸਮਾਂ ਹਜ਼ੂਰ ਬੈਠੇ, ਫਿਰ ਕਹਿਣ ਲੱਗੇ ਹੇਠਾਂ ਚੱਲਣਾ। ਜਦੋਂ ਵੇਖੀਆਂ ਪੌੜੀਆਂ ਹੇਠਾਂ ਉਤਰਦੀਆਂ, ਮਹਾਰਾਜ ਕਹਿਣ ਲੱਗੇ, ਇਸ ਪੌੜੀ ਦਾ ਹੀ ਨਹੀਂ ਚੜ੍ਹਾਇਆ ਸਾਨੂੰ। ਕਹਿਣ ਲੱਗਾ, ਮਹਾਰਾਜ ਇਹ ਸ਼ਰੀਕਾਂ ਦੀ ਹੈ। ਹਜ਼ੂਰ ਕਹਿਣ ਲੱਗੇ, ਇਹ ਸ਼ਰੀਕੇ ਦੀਆਂ ਵਿੱਥਾਂ ਮੇਟਣ ਤਾਂ ਅਸੀਂ ਆਏ ਹਾਂ, ਜੇ ਵੀ ਸ਼ਰੀਕਾ ਚੱਲਦਾ। ਹਜ਼ੂਰ ਹੇਠਾਂ ਉਤਰੇ ਤੇ ਭਾਈ ਤਖਤ ਸਿੰਘ ਦੇ ਘਰ ਵੀ ਪਹੁੰਚੇ, ਉਹਨਾਂ ਨੂੰ ਨਿਹਾਲ ਕੀਤਾ। ਕਹਿਣ ਲੱਗੇ, ਮਹਾਰਾਜ ਅਸੀਂ ਜਾਣਦੇ ਸੀ ਕਿ ਜੇ ਸਾਡਾ ਪ੍ਰੇਮ ਸੱਚਾ ਹੋਇਆ ਤੁਸੀਂ ਜ਼ਰੂਰ ਆਓਗੇ। ਫਿਰ ਹਜ਼ੂਰ ਕਹਿਣ ਲੱਗੇ, ਆ ਕੰਧ ਦੇ ਵਿੱਚ ਦਰਵਾਜ਼ਾ ਬੰਦ ਕਰਕੇ ਇੱਟਾਂ ਕਿਉਂ ਲਾਈਆਂ ਹੋਈਆਂ? ਦਰਵਾਜ਼ਾ ਸੀ ਪਹਿਲਾਂ ਉਹ ਬੰਦ ਕੀਤਾ ਹੋਇਆ ਸੀ, ਮਾਈ ਦੇਸਾਂ ਦੇ ਘਰ ਵੱਲ ਨੂੰ ਜਿਹੜਾ ਦਰਵਾਜ਼ਾ ਸੀ ਨਾ ਉਹ ਬੰਦ ਕੀਤਾ ਹੋਇਆ। ਹਜ਼ੂਰ ਨੇ ਆਪ ਲੱਤ ਮਾਰੀ, ਭਾਈ ਵੀਰ ਸਿੰਘ ਸਾਹਿਬ ਲਿਖਦੇ ਨੇ, ਲੱਤ ਮਾਰ ਕੇ ਉਹ ਕੰਧ ਢਾਹਤੀ। ਕਹਿਣ ਲੱਗੇ, ਅਸੀਂ ਕੰਧਾਂ ਨੂੰ ਢਾਉਣ ਵਾਸਤੇ ਆਏ ਹਾਂ, ਉਸਾਰਨ ਵਾਸਤੇ ਨਹੀਂ। ਹਜ਼ੂਰ ਉਸ ਮਾਈ ਦੇ ਕੋਲ ਜਾ ਬੈਠੇ, ਇੰਨੀ ਭਾਵਨਾ ਹੈ ਕਿ ਹਜ਼ੂਰ ਕਲਗੀਧਰ ਜੀ ਇਉਂ ਸਮਝ ਰਹੇ ਕਿ ਪਹਿਲਾਂ ਬੈਠੇ ਪ੍ਰਸ਼ਾਦਾ ਛਕ ਰਹੇ ਨੇ। ਥਾਲ ਪਰੋਸਿਆ ਹੋਇਆ ਪ੍ਰਸ਼ਾਦਾ, ਉੱਪਰ ਰੁਮਾਲ ਦਿੱਤਾ ਹੋਇਆ ਤੇ ਪੱਖੀ ਫੜ ਕੇ ਚੱਲ ਰਹੀ ਵੀ ਜਿਵੇਂ ਗੁਰੂ ਕਲਗੀਧਰ ਜੀ ਸਾਹਮਣੇ ਬੈਠੇ ਨੇ। ਹਜ਼ੂਰ ਨੇ ਉਹਦੀ ਬਿਰਤੀ ਨੂੰ ਅਥਾਨ ਨਹੀਂ ਹੋਣ ਦਿੱਤਾ, ਮਲਕੜੇ ਦੇ ਚੌਂਕੀ ਤੇ ਜਾ ਬੈਠੇ, ਪ੍ਰਸ਼ਾਦ ਛਕਣ ਲੱਗ ਪਏ ਤੇ ਫਿਰ ਸਹਿਜ ਨਾਲ ਮੋਢੇ ਤੋਂ ਹਿਲਾ ਕੇ ਕਹਿਣ ਲੱਗੇ, ਮਾਈ ਜਲ ਵੀ ਲਿਆ, ਸਾਨੂੰ ਪਿਆਸ ਵੀ ਲੱਗੀ ਆ। ਮਾਈ ਉੱਠੀ, ਜਲ ਲਿਆਂਦਾ ਠਰਿਆ ਛੰਨਾ, ਹਜ਼ੂਰ ਗੁਰੂ ਕਲਗੀਧਰ ਨੇ ਛਕਿਆ। ਪ੍ਰਸ਼ਾਦ ਛਕਣ ਤੋਂ ਬਾਅਦ ਕਹਿਣ ਲੱਗੇ, ਸਿੱਖੋ, ਇਹ ਵਿੱਥਾਂ ਮੇਟਣ ਵਾਸਤੇ ਤਾਂ ਸਾਡਾ ਜਨਮ ਹੋਇਆ ਸੀ, ਅਜੇ ਵੀ ਵਿੱਥਾਂ ਪਾਈਆਂ ਹੋਈਆਂ। ਇਸ ਮਾਈ ਨੂੰ, ਬਿਰਧਾ ਮਾਈ ਨੂੰ ਜੋ ਤੁਹਾਡੀ ਚਾਚੀ ਲੱਗਦੀ ਹੈ, ਇਹਦਾ ਕਦੇ ਸਤਿਕਾਰ ਨਹੀਂ ਤੁਸਾਂ ਕੀਤਾ, ਇਹਦੀ ਸੇਵਾ ਕਦੇ ਤੁਸਾਂ ਨੇ ਕੀਤੀ, ਇਸ ਨੂੰ ਆਪਣੇ ਸਮਾਜ ਵਿੱਚੋਂ ਹੀ ਛੇਕ ਦਿੱਤਾ, ਇਹਦੇ ਨਾਲ ਵਾਤਾਵਰਨ ਵਰਤੋਂ ਵਿਹਾਰ ਹੀ ਤੁਸੀਂ ਤਿਆਗ ਦਿੱਤਾ, ਇਹਦੀ ਸੇਵਾ ਕਰੋਗੇ ਤਾਂ ਮੇਰੇ ਸਿੱਖ ਹੋ, ਨਹੀਂ ਤਾਂ ਮੇਰੇ ਸਿੱਖ ਤੁਸੀਂ ਨਹੀਂ ਹੋ। ਇਹ ਬਚਨ ਕੀਤਾ, ਜਦੋਂ ਤੱਕ ਜਿਉਂਦੀ ਹੈ ਇਹਦੀ ਸੇਵਾ ਦਾ ਜੁੰਮਾ ਤੁਹਾਨੂੰ ਸੌਂਪ ਚੱਲੇ ਹਾਂ, ਇਹ ਬ੍ਰਹਮ ਗਿਆਨਣ ਮਾਈ ਹੈ, ਇਹਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਿਆ ਹੋਇਆ ਹੈ, ਇਹਦੀਆਂ ਲਵਾਂ ਦੇ ਉੱਪਰ ਹਮੇਸ਼ਾ ਵਾਹਿਗੁਰੂ ਦਾ ਪ੍ਰੇਮ ਹੈ, ਇਹਦੀ ਸਾਰੀ ਕਿਸੇ ਨੇ ਨਹੀਂ ਲਈ। ਸੋ ਇਸ ਪ੍ਰਕਾਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਮਾਈ ਦੇ ਪ੍ਰੇਮ ਨੂੰ ਇਸ ਢੰਗ ਨਾਲ ਪੂਰਾ ਕੀਤਾ ਔਰ ਨਿਹਾਲ ਕੀਤਾ, ਵਚਨ ਕੀਤੇ, ਮਾਈ ਤੇਰਾ ਜਨਮ ਧੰਨ, ਮਾਈ ਤੇਰਾ ਆਉਣਾ ਸਫਲਾ, ਮਾਈ ਤੇਰਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਿਵਾਸ, ਮਾਈ ਤੂੰ ਧੰਨੀ। ਇਸ ਪ੍ਰਕਾਰ ਦੇ ਵਰਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੇ ਔਰ ਨਿਹਾਲ ਕਰਕੇ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਨੂੰ ਗਏ। ਇਸ ਪ੍ਰਕਾਰ ਦੀ ਅਵਸਥਾ ਦੇ ਪ੍ਰੇਮੀ ਆਸ਼ਕਾਰਾਂ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਾਰ, ਕੰਮ ਖੁਰਦ ਨੋ ਕੰਮ ਗੁਪਤ ਨੋ ਖੁਆਬਿਸ਼ ਹਰਾਮ, ਇੰਤਜਾਰੀ ਬੇਕਰਾਰੀ ਦਸਤ ਸਰ। ਉਹਨਾਂ ਰੱਬ ਦੇ ਪਿਆਰਿਆਂ ਦਾ, ਗੁਰਮੁਖ ਪਿਆਰਿਆਂ ਦਾ ਐਸਾ ਸੁਭਾਅ, ਐਸੀ ਉੱਚੀ ਅਵਸਥਾ ਹੁੰਦੀ ਹੈ, ਉਹਨਾਂ ਦੇ ਨੇੜੇ ਵਿਕਾਰ ਕਿੱਥੇ ਫਟਕ ਸਕਣਗੇ, ਉਹਨਾਂ ਦੇ ਨੇੜੇ ਕਿੱਥੇ ਆਸਾ ਆਵੇਗੀ ਦੁਨੀਆਂ ਦੀ, ਜਿਨ੍ਹਾਂ ਨੇ ਇੱਕੋ ਹੀ ਇੱਛਾ ਰੱਖੀ ਹੈ ਕੇਵਲ ਦਰਸ਼ਨਾਂ ਦੀ, ਹੋਰ ਕੋਈ ਚੀਜ਼ ਨਹੀਂ ਅੰਦਰ ਰਹਿ ਗਈ, ਅੰਦਰ ਪ੍ਰੇਮ ਹੀ ਪ੍ਰੇਮ ਰਹਿ ਗਿਆ ਹੈ। ਮਹਾਰਾਜ ਕਹਿੰਦੇ ਉੱਥੇ ਬ੍ਰਹਮ ਦਾ ਹੀ ਨਿਵਾਸ ਸਮਝ ਲੈਣਾ, ਉਹ ਜੀਵੜੇ ਬ੍ਰਹਮ ਰੂਪ ਹੋ ਗਏ ਹਨ।
ਗੁਰ ਕਿਰਪਾ ਜੇ ਨਰ ਕਉ ਕੀਨੀ, ਤੇ ਇਹ ਜੁਗਤ ਪਸਾਨੀ।
ਜਿਨ੍ਹਾਂ ਨੇ, ਜਿਨ੍ਹਾਂ ਦੇ ਉੱਪਰ ਸਤਿਗੁਰਾਂ ਨੇ ਕਿਰਪਾਲਤਾ ਕੀਤੀ ਹੈ ਨਾ, ਉਹਨਾਂ ਬਾਬਾ ਠਾਕੁਰ ਸਿੰਘ ਸਾਹਿਬ ਵਰਗਿਆਂ ਨੇ ਇਸ ਜੁਗਤੀ ਨੂੰ ਪਛਾਣਿਆ ਹੈ, ਉਹਨਾਂ ਦੇ ਉੱਪਰ ਐਸੀ ਕਿਰਪਾ ਹੋਈ ਕਿ ਉਹ ਬ੍ਰਹਮ ਰੂਪ ਹੀ ਬਣ ਗਏ, ਇਸ ਜੁਗਤੀ ਨੂੰ ਪਰਮਾਤਮਾ ਜੁੜਨ ਦੀ ਜੁਗਤੀ ਨੂੰ ਉਹਨਾਂ ਪਛਾਣ ਲਿਆ।
ਨਾਨਕ ਲੀਨ ਪਾਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ।
ਮਹਾਰਾਜ ਕਹਿਣ ਲੱਗੇ ਹੇ ਵਿਦਵਾਨ ਜਨੋ, ਹੇ ਪੰਡਿਤ ਲੋਕੋ, ਇਹ ਸੰਸਾਰ ਦੇ ਲੋਕੋ, ਉਹ ਗੁਰਮੁਖ ਪਿਆਰਾ ਜੀ ਦੀ ਅਵਸਥਾ ਹੈ, ਉਹ ਲੀਨ ਹੋ ਗਿਆ ਪਰਮਾਤਮਾ ਵਿੱਚ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਤ੍ਰਲੀ ਸੰਪੂਰਨ ਥੀਆ ਰਾਮ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਨਾ ਨਹੀਂ ਜਾਣੀਐ। ਪਾਣੀ ਸੰਗ ਪਾਣੀ, ਜਿਵੇਂ ਪਾਣੀ ਚ ਪਾਣੀ ਮਿਲ ਜਾਂਦਾ ਹੈ, ਬ੍ਰਹਮਾ ਬ੍ਰਹਮ ਮਿਲਿਆ ਕੋਈ ਨਾ ਸਾਕਾ, ਭਿੰਨ ਕਰ ਬਲ ਰਾਮ ਜੀਓ। ਜਿਸ ਪ੍ਰਕਾਰ ਨਦੀਆਂ ਨਾਲੇ ਵਾੜੇ ਗੰਗਾ ਚ ਮਿਲ ਕੇ ਗੰਗਾ ਰੂਪ ਹੋ ਗਏ, ਇਸੇ ਤਰ੍ਹਾਂ ਬੂੰਦ ਸਮੁੰਦਰ ਚ ਰਲ ਕੇ ਸਮੁੰਦਰ ਰੂਪ ਹੋ ਗਈ, ਉਹਨਾਂ ਵਿੱਚ ਤੇ ਪਰਮਾਤਮਾ ਚ ਕੋਈ ਅੰਤਰ ਨਾ ਰਹਿ ਗਿਆ, ਉਹ ਗੋਬਿੰਦ ਰੂਪ ਹੀ ਬਣ ਗਏ। ਹੇ ਵਿਦਵਾਨ ਜਨੋ, ਜਿਹਨਾਂ ਦੀ ਇਹ ਅਵਸਥਾ, ਉਹਨਾਂ ਦਾ ਨਾਮ ਬ੍ਰਹਮ ਗਿਆਨੀ, ਵਿਦੇਹ ਮੁਕਤ, ਕੇਵਲ ਮੁਕਤ ਹੈ, ਉਹ ਹੀ ਜੀਵਨ ਮੁਕਤ ਹਨ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਰਮ ਪਵਿੱਤਰ ਉਪਦੇਸ਼ ਦਿੱਤਾ, ਸਭ ਸੰਸਾਰ ਦੀ ਕਲਿਆਣ ਵਾਸਤੇ ਸਾਂਝਾ, ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀ।
ਗੁਰ ਕਿਰਪਾ ਜਿਹ ਨਰ ਕਉ ਕੀਨੀ, ਇਹ ਜੁਗਤ ਪਸਾਨੀ।
ਨਾਨਕ ਲੀਨ
ਪਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।